ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ ਕੋਵਿਡ-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
The fastest 4K IP box in Canada with 5G latest technology. More than 4,000 channel, English, Hindi, Urdu, Punjabi, all latest movies, drama series, sports, kids section and religious channel. Take this 5G IP box anywhere in the world. For more details, call 647-219-2580. 647-219-2580.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਉਹ ਛਾਇਰ ਪਹਿਨੇ ਕੈਨੀ ਤਾਲੀਵਾਲ।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ। 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ ਕੋਵਿਡ-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ। 9054519777 9054519777 4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
647-401-6565 ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-384-8436।
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-4185।
ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਇਹ ਗੱਲਾਂ ਜ਼ਰੂਰ ਕਹਿੰਦੇ ਹਾਂ, ਜਦੋਂ ਦੀ ਕੋਰੋਨਾ ਮਹਾਮਾਰੀ ਆ ਆਈ ਹੋਈ ਆ। ਨੋਰਮਲ ਲਾਈਫ ਦੇ ਵਿੱਚ ਸਾਰੇ ਖੁਸ਼ ਹੀ ਹੁੰਦੇ ਨੇ, ਇਸ ਕਰਕੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਦੇ ਸਮਾਂ ਬਰਬਾਦ ਕਰਨਾ ਵੀ ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਕਿਉਂਕਿ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਸਾਡਾ ਉਹ ਤੰਦਰੁਸਤ ਵੀ ਨੇ ਤੇ ਖੁਸ਼ ਵੀ ਨੇ। ਵੈਸੇ ਸਾਡੇ ਜਿਹੜੇ ਨਗਾਰਾ ਰੇਡੀਓ ਦੇ ਜਾਂ 770 ਦੇ ਲਿਸਨਰਸ ਨੇ, ਉਹ ਵੈਸੇ ਖੁਸ਼ ਰਹਿਣ ਵਾਲੇ ਨੇ। ਬਹੁਤ ਥੋੜੇ ਹੋਣਗੇ ਜਿਹੜੇ ਢਿੰਦੀ ਕਲਾ ਚ ਰਹਿੰਦੇ ਹੋਣਗੇ, ਤੇ ਵੈਸੇ ਓਵਰਆਲ ਹੀ ਜਿਹੜੇ ਕੈਨੇਡਾ ਚ ਰਹਿੰਦੇ ਨੇ ਲੋਕ, ਭਾਵੇਂ ਉਹ ਕਈ ਪ੍ਰੋਬਲਮ ਚੋਂ ਨਿਕਲਦੇ ਰਹਿੰਦੇ ਹੋਣ, ਪਰ ਓਵਰਆਲ ਖੁਸ਼ ਹੀ ਰਹਿੰਦੇ ਨੇ ਜੀ। ਸਾਡੀ ਕੁਆਲਿਟੀ ਆਫ ਲਾਈਫ ਆ ਜਿਹੜੀ, ਉਹ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਠੀਕ ਹੈ। ਅਸੀਂ ਖੁਸ਼ ਰਹਿੰਦੇ ਹਾਂ, ਜ਼ਿੰਦਗੀ ਨੂੰ ਇੰਜੋਏ ਕਰਦੇ ਹਾਂ। ਸ਼ੁਭਕਾਮਨਾ ਕਰਨੀ ਚੰਗੀ ਗੱਲ ਆ, ਪਰ ਕਿਉਂਕਿ ਮਹਾਮਾਰੀ ਦਾ ਮੌਕਾ, ਇਸ ਕਰਕੇ ਇਹਦੇ ਬਹਾਨੇ ਤੁਹਾਨੂੰ ਯਾਦ ਵੀ ਕਰਾ ਦੇਈਦਾ ਥੋੜਾ ਬਹੁਤ ਵੀ, ਭਾਵੇਂ ਤੁਸੀਂ ਖੁਸ਼ ਹੋਣ, ਤੰਦਰੁਸਤ ਹੋਣ, ਠੀਕ ਆ ਗੱਲ, ਪਰ ਇਹ ਖੁਸ਼ੀ ਤੇ ਤੰਦਰੁਸਤੀ 'ਚ ਵਿਘਨ ਪੈ ਜਾਂਦਾ ਜੇ ਅਸੀਂ ਥੋੜਾ ਜਿਹਾ ਵੀ ਕੇਅਰਲੈਸ ਹੋ ਜਾਈਏ। ਕਈ ਦਿਨਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਜਦੋਂ ਤੋਂ ਬਿਜ਼ਨਸ ਦੁਬਾਰਾ ਓਪਨ ਹੋਣ ਲੱਗੇ ਨੇ, ਫੇਜ਼ 3 ਦੇ ਵਿੱਚ ਮੂਵ ਹੋਣ ਲੱਗੇ ਹਾਂ ਅਸੀਂ, ਤੇ ਜਿਵੇਂ ਕਿ ਕਿਆਸਗਾਈ ਕੀਤੀ ਜਾ ਰਹੀ ਸੀ, ਕੇਸਿਸ ਵਧਣ ਲੱਗੇ ਨੇ। ਇਸ ਤਰ੍ਹਾਂ ਹੋਣਾ ਹੀ ਆ ਜੀ, ਕਿਉਂਕਿ ਜਦੋਂ ਆਪਾਂ ਇੰਟਰੈਕਸ਼ਨ ਆਪਣੀ ਵਧਣੀ ਆ ਤੇ ਥੋੜੇ ਬਹੁਤ ਕੇਸ ਆ ਜਿਹੜੇ ਉਹ ਵਧਣੇ ਹੀ ਆ। ਪਰ ਆਪਣਾ ਧਿਆਨ ਰੱਖਿਓ ਦੋਸਤੋ, ਜੇ ਤੁਸੀਂ ਆਪਣਾ ਧਿਆਨ ਰੱਖ ਲਓਗੇ ਤਾਂ ਆਪਣੇ ਪਰਿਵਾਰ ਦਾ ਆਲੇ ਦੁਆਲੇ ਦਾ ਧਿਆਨ ਆਪੇ ਹੀ ਰੱਖਿਆ ਜਾਊ। ਫਿਰ ਵੀ ਅਸੀਂ ਉਮੀਦ ਕਰਦੇ ਹਾਂ ਦੋਸਤੋ ਤੁਸੀਂ ਤੰਦਰੁਸਤ ਹੋਵੋਗੇ, ਤੇ ਆਲੇ ਦੁਆਲੇ ਬਸ ਯਾਦ ਰੱਖਿਆ ਕਰੋ। ਦੇਖੋ, ਹਿਊਮਨ ਨੇਚਰ ਆ, ਭਾਵੇਂ ਅਸੀਂ ਲੱਖ ਕਹਿੰਦੇ ਹਾਂ ਕਿ 6 ਫੁੱਟ ਦਾ ਫਾਸਲਾ ਰੱਖੋ, ਮਾਸਕ ਪਾ ਕੇ ਰੱਖੋ, ਦੂਰ ਰਹੋ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਜਿਹੜੀਆਂ ਸਰਵਿਸਿਜ਼ ਨੂੰ ਟੱਚ ਕਰਦੇ ਹਾਂ, ਜਿੱਥੇ ਰੋਜ਼ਾਨਾ ਕੰਮ ਕਾਰ ਕਰਦੇ ਹਾਂ, ਕਾਰ ਦਾ ਸਟੇਅਰਿੰਗ ਤੇ ਗਰੋਸਰੀ ਚੱਕਣ ਵਾਲੀਆਂ ਕਾਰਟਸ ਹੋਈਆਂ, ਜਾਂ ਕਈ ਵਾਰੀ ਜਦੋਂ ਆਪਾਂ ਨੂੰ ਕੋਈ ਮਿੱਤਰ ਦੋਸਤ ਪਿਆਰਾ ਬਹੁਤ ਦੇਰ ਬਾਅਦ ਮਿਲਦਾ, ਹੱਥ ਮਿਲਾਉਣਾ, ਉਹਨੂੰ ਜੱਫੀ ਪਾਉਣਾ, ਫਿਰ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਹੋ ਜਾਂਦਾ। ਪਰ ਕੋਈ ਨੀ ਜੀ, ਵਿਗਿਆਨ ਨੇ ਬਹੁਤ ਸਾਰੀਆਂ ਚੀਜ਼ਾਂ ਦੇਤੀਆਂ। ਸੈਨੇਟਾਈਜ਼ਰ ਕਾਰ 'ਚ ਰੱਖੋ, ਬਸ ਇੰਨਾ ਖਿਆਲ ਰੱਖੋ ਕਿ ਉਹ ਹੱਥ ਪਹਿਲਾਂ ਟੱਚ ਜਿੱਥੇ ਕੀਤਾ ਉਹਨੂੰ ਮੂੰਹ ਨੂੰ, ਨੱਕ ਨੂੰ, ਕੰਨਾਂ ਨੂੰ, ਅੱਖਾਂ ਨੂੰ ਨਾ ਲਾਓ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਸੈਨੇਟਾਈਜ਼ਰ ਤੁਹਾਡਾ ਕਾਰ 'ਚ ਰੱਖਿਆ ਹੋਵੇ, ਤੇ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਲਾਈਫ ਦਾ ਅਸੂਲ ਵੈਸੇ ਹੀ ਬਣਾ ਲੈਣਾ ਚਾਹੀਦਾ ਵੀ ਘਰੋਂ ਬਾਹਰ ਗਏ ਹੋ ਤੁਸੀਂ, ਜਦੋਂ ਘਰ ਤੋਂ ਬਾਹਰ ਨਿਕਲ ਗਏ ਤੇ ਦੁਬਾਰਾ ਜਦੋਂ ਐਂਟਰ ਕਰਨਾ ਤੇ ਸਿੱਧਾ ਤੁਸੀਂ ਆਪਣੇ ਪਾਊਡਰ ਰੂਮ ਦੇ ਵਿੱਚ, ਵਾਸ਼ਰੂਮ ਦੇ ਵਿੱਚ, ਟੂਟੀ ਦੇ ਥੱਲੇ ਸਾਬਣ ਦੇ ਨਾਲ ਚੰਗੀ ਤਰ੍ਹਾਂ ਹੱਥ ਧੋਲੋ ਤੇ ਫੇਰ ਤੁਸੀਂ ਉਹ ਹੱਥ ਇੱਧਰ ਉੱਧਰ ਲਾਓ। ਕੋਸ਼ਿਸ਼ ਕਰੋ ਕਿ ਜਿਹੜੀਆਂ ਵਾਈਪਸ ਆ ਉਹਦੇ ਨਾਲ ਤੁਸੀਂ ਆਪਣੇ ਘਰ ਦੇ ਹੈਂਡਲ ਵਗੈਰਾ ਡੋਰ ਹੈਂਡਲ ਵਗੈਰਾ ਉਹ ਸਾਫ਼ ਕਰ ਲਓ। ਖੈਰ ਜੀ, ਇਹ ਸੁਨੇਹਾ ਅਸੀਂ ਤੁਹਾਨੂੰ ਹਰ ਰੋਜ਼ ਦਿੰਦੇ ਹਾਂ ਤੇ ਇਹੀ ਸੁਨੇਹਾ ਜਿਹੜਾ ਅਲੱਗ ਅਲੱਗ ਸਿਟੀਜ਼ ਵਾਲੇ ਸਾਨੂੰ ਕਹਿੰਦੇ ਨੇ ਕਿ ਐਡ ਬੋਲੋ ਜੀ ਸਾਡੀ। ਹੁਣ ਜਿਵੇਂ ਬਰੈਂਪਟਨ ਸਿਟੀ ਵਾਲੇ ਨੇ ਕਿਹਾ ਕਿ ਭਾਈ ਲੋਕਾਂ ਨੂੰ ਤੁਸੀਂ ਸਾਵਧਾਨ ਕਰਦੇ ਰਹੋ ਕਿ ਮਾਸਕ ਪਾ ਕੇ ਰੱਖੋ ਜ਼ਰੂਰ ਦੋਸਤੋ। ਤੁਸੀਂ ਕਿਸੇ ਵੀ ਇਨਡੋਰ ਫੈਸਿਲਿਟੀ ਦੇ ਵਿੱਚ ਜਾਂਦੇ ਹੋ ਤੇ ਤੁਸੀਂ ਮਾਸਕ ਆ ਜਿਹੜਾ ਉਹ ਪਾ ਕੇ ਰੱਖਣਾ ਹੈ। ਬਰੈਂਪਟਨ ਸਿਟੀ ਵਾਲਿਆਂ ਨੇ ਵੀ ਆਪਾਂ ਨੂੰ ਕਿਹਾ ਹੋਇਆ, ਮੈਂਡੇਟਰੀ ਕਰਤਾ ਕਿਸੇ ਵੀ ਇਨਡੋਰ ਫੈਸਿਲਿਟੀ ਦੇ ਵਿੱਚ ਜਾਣਾ ਸੀ। ਵੈਸੇ ਵੀ ਮਾਸਕ ਪਾ ਕੇ ਰੱਖੋ ਜਦੋਂ ਘਰ ਤੋਂ ਬਾਹਰ ਜਾਂਦੇ ਹੋ ਤੁਸੀਂ, ਠੀਕ ਹੈ। ਜੇ ਤੁਹਾਡੇ ਆਲੇ ਦੁਆਲੇ ਕੋਈ ਨਹੀਂ ਹੈ, ਤੁਸੀਂ ਸੈਰ ਕਰ ਰਹੇ ਹੋ, ਵੱਖਰੀ ਗੱਲ ਆ। ਹਾਂ, ਇਹ ਉਹਨਾਂ ਲਈ ਲਾਗੂ ਨਹੀਂ ਜਿਹਨਾਂ ਨੂੰ ਕੋਈ ਮੈਡੀਕਲ ਕੰਡੀਸ਼ਨ ਆ ਜਾਂ ਜਿਹੜੇ ਮਾਸਕ ਆ ਜਿਹੜੇ ਨਹੀਂ ਪਾ ਕੇ ਰੱਖਦੇ। ਵੈਸੇ ਵੀ ਬਰੈਂਪਟਨ ਸਿਟੀ ਵਾਲੇ ਤਿੰਨ ਤਿੰਨ ਮਾਸਕ ਆ ਜਿਹੜੇ ਉਹ ਮੇਲ ਕਰਨ ਲੱਗੇ ਨੇ। ਪਤਾ ਨਹੀਂ ਹੁਣ ਮੈਨੂੰ ਬਈ ਇਹ ਕਿੰਨਾ ਕੁ ਫੈਸਲਾ ਚੰਗਾ ਜਾਂ ਮਾੜਾ, ਮੈਂ ਤੇ ਕਿੰਤੂ ਨਹੀਂ ਕਰਨਾ, ਪਰ ਸਾਡੀ ਐਡ ਦੇ ਵਿੱਚ ਜ਼ਰੂਰ ਹੈਗਾ ਕਿ ਇਹ ਵੀ ਗੱਲ ਨਾਲ ਦੀ ਨਾਲ ਬੋਲੋ ਕਿ ਤੁਸੀਂ ਭਾਈ ਅਸੀਂ ਭਾਈ ਮਾਸਕ ਆ ਜਿਹੜੇ ਤੁਹਾਨੂੰ ਤਿੰਨ ਮਾਸਕ ਨੇ ਜਿਹੜੇ ਉਹ ਮੇਲ ਕਰਨ ਲੱਗਿਆ ਤੇ ਆਲਰੇਡੀ ਮੇਲ ਆ ਜਿਹੜੇ ਸ਼ੁਰੂ ਹੋ ਗਏ। ਮਤਲਬ ਇਹ ਇੱਕ ਅਨਕਰੇਜਮੈਂਟ ਹੀ ਆ ਵੀ ਤੁਸੀਂ ਆਪਣੇ ਜਿੱਥੇ ਵੀ ਕਿਤੇ ਜਾਣਾ ਬਸ ਮਾਸਕ ਮਾਸਕ ਤੇ ਮਾਸਕ ਜਾਂ 6 ਫੁੱਟ ਦਾ ਫਾਸਲਾ ਤੇ ਅਗਲੀ ਗੱਲ ਆ ਵੀ ਹੱਥਾਂ ਨੂੰ ਬਾਰ ਬਾਰ ਧੋਂਦੇ ਰਹੋ, ਹੈਂਡ ਵਾਸ਼ ਕਰਦੇ ਰਹੋ ਤੇ ਮੂੰਹ ਹੱਥ ਮੂੰਹ ਨੂੰ ਅੱਖਾਂ ਨੂੰ ਤੇ ਚਿਹਰੇ ਨੂੰ ਹੱਥ ਤੁਸੀਂ ਨਾ ਲਾਓ। ਤੇ ਵੈਸੇ ਵੀ ਜੇ ਘਰੇ ਤੁਹਾਡੇ ਕੋਈ ਹੈਗਾ ਜਿਹਨੂੰ ਖਾਂਸੀ ਜ਼ੁਕਾਮ ਹੋਇਆ ਤੇ ਉਹਨੂੰ ਪ੍ਰੋਪਰ ਤੁਸੀਂ ਇੱਕ ਅਲੱਗ ਕਮਰੇ ਚ ਰੱਖੋ, ਬਾਹਰ ਅੰਦਰ ਨਾ ਹੀ ਜਾਵੇ ਤਾਂ ਬਹੁਤ ਚੰਗੀ ਗੱਲ ਆ, ਕਿਉਂਕਿ ਇਹ ਗੱਲਾਂ ਹੋਸਪਿਟਲ ਚ ਆਲੇ ਦੁਆਲੇ ਤੁਹਾਨੂੰ ਪੁੱਛੀਆਂ ਜਾਂਦੀਆਂ। 15 ਦਿਨ 14 ਦਿਨ 2 ਹਫ਼ਤੇ ਜੇ ਤੁਹਾਨੂੰ ਬਾਹਰ ਗਿਆ ਨੂੰ ਹੋਏ ਆ ਤੇ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖੋ, ਬਾਹਰ ਨੀ ਜਾਣਾ, ਇੱਕੋ ਕਮਰੇ ਚ ਤੁਸੀਂ ਆਪਣਾ ਬੈਠੋ, ਉੱਥੇ 14 ਦਿਨ ਕਰੋ ਤਪੱਸਿਆ ਆਪਣੀ ਤੇ ਖਾਣਾ ਪਾਣੀ ਘਰਦਿਆਂ ਨੂੰ ਕਹੋ ਵੀ ਭਾਈ ਮੈਨੂੰ ਇੱਥੇ ਪਹੁੰਚਾ ਜਾ ਕਰ ਕਮਰੇ ਦੇ ਵਿੱਚ, ਤਾਂ ਚੰਗੀ ਗੱਲ ਆ। ਇਸ ਤਰ੍ਹਾਂ ਫਿਰ ਆਪਣਾ ਸਾਰਿਆਂ ਦਾ ਬਚਾਅ ਹੋ ਜਾਂਦਾ। ਖੈਰ ਆਓ ਆਪਾਂ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਇੱਕ ਬਹੁਤ ਪੁਰਾਣੀ ਸਾਡੇ ਕਹਾਵਤ ਆ, ਕਹਾਵਤ ਨੀ ਕਈ ਗੀਤਾਂ ਚ ਵੀ ਉਹ ਗੱਲ ਆ ਚੁੱਕੀ ਆ ਤੇ ਬਹੁਤਿਆਂ ਨੂੰ ਯਾਦ ਆ ਤੇ ਬਹੁਤੇ ਇਸ ਨੂੰ ਸਿਰਫ ਰੋਮਾਂਟਿਕ ਮੂਡ ਦੇ ਵਿੱਚ ਗਿਣਦੇ ਨੇ ਜਾਂ ਇਹਨੂੰ ਕੋਈ ਦੁੱਖ ਭਰੀ ਦਾਸਤਾਨ ਜੀ ਦੀ ਗੱਲ ਕਰਦੇ ਨੇ। ਤਾਜ ਮਹਿਲ ਬਾਰੇ, ਕਿਸੇ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ ਹਮ ਗਰੀਬੋ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ। ਇਹ ਇਕੱਲੀ ਮੁਹੱਬਤ ਤੇ ਹੀ ਲਾਗੂ ਨਹੀਂ ਹੁੰਦੀ, ਹੁਣ ਮੁਹੱਬਤ ਤਾਂ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ ਆਸ਼ਕ ਮਸ਼ੂਕ ਮੁਹੱਬਤ ਤਾਂ ਕਰਦੇ ਹੀ ਨੇ ਸਾਰੇ, ਪਰ ਉਹ ਸ਼ਹਿਨਸ਼ਾਹ ਨੀ, ਸ਼ਹਿਨਸ਼ਾਹ ਸੀ ਜਿਹਨੇ ਆਪਣੀ ਪਤਨੀ ਆਪਣੀ ਪ੍ਰੇਮਿਕਾ ਮੁਮਤਾਜ਼ ਦੀ ਯਾਦ ਦੇ ਵਿੱਚ ਉਹਨੇ ਤਾਜ ਮਹਿਲ ਬਣਾਤਾ। ਹੁਣ ਭਾਈ ਸ਼ਾਹਜਹਾਂ ਤਾਂ ਸੀ ਜਿਹੜਾ ਉਹ ਸਰਦਾ ਪੁੱਜਦਾ ਸੀ, ਉਹਦੇ ਕੋਲ ਪੈਸਾ ਧੇਲਾ ਸੀ, ਉਹਨੇ ਸਾਰੀ ਜ਼ਿੰਦਗੀ ਲਾਤੀ, ਉਹਨੇ ਤਾਂ ਬਣਾਤਾ। ਤੇ ਪਰ ਆਮ ਬੰਦਾ ਤੇ ਨਹੀਂ ਬਣਾ ਸਕਦਾ, ਆਮ ਬੰਦਾ ਤਾਂ ਭਾਵੇਂ ਆਪਣੀ ਪ੍ਰੇਮਿਕਾ ਲਈ ਜਾਨ ਦੇ ਦੇ, ਹੁਣ ਜਾਨ ਦੇਣ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਸੱਚੀ ਮੁੱਚੀ ਜਾਨ ਦੇ ਦੇ, ਜਾਨ ਦੇਣ ਦਾ ਮਤਲਬ ਵੀ ਬਹੁਤ ਪ੍ਰੇਮ ਕਰਦਾ ਰਹੇ, ਸਾਰੀ ਉਮਰ ਉਹਦੀਆਂ ਗਲਤ ਗੱਲਾਂ ਵੀ ਸਹਿੰਦਾ ਰਹੇ ਤੇ ਉਹਨੂੰ ਘਰ ਵੀ ਨੋਰਮਲ ਜਿਹਾ ਬਣਾ ਦੇ, ਨੋਰਮਲ ਘਰ ਵੀ ਜੇ ਪਿਆਰ ਮੁਹੱਬਤ ਆ ਉਹ ਤਾਜ ਮਹਿਲ ਤੋਂ ਕਿਤੇ ਵਧੀਆ, ਕਿਉਂਕਿ ਜੇ ਤੁਸੀਂ ਤਾਜ ਮਹਿਲ ਦੀ ਅਸਲੀ ਹਿਸਟਰੀ ਪੜੋਗੇ ਨਾ ਤੇ ਅਸਲੀ ਹਿਸਟਰੀ 'ਚ ਫਿਰ ਇਹ ਵੀ ਆਉਂਦਾ ਵੀ ਤਾਜ ਮਹਿਲ ਤਾਂ ਸ਼ਾਹਜਹਾਂ ਨੇ ਬਣਾਤਾ ਪਰ ਜਿਹੜੇ ਮਿਸਤਰੀਆਂ ਨੇ ਕਾਰੀਗਰੀਆਂ ਕਾਰੀਗਰ ਸੀ ਜਿਹਨਾਂ ਨੇ ਬਣਾਇਆ ਸੀ ਤੇ ਸ਼ਾਹਜਹਾਂ ਨੇ ਕਿਹਾ ਵੀ ਇਹ ਮਿਸਤਰੀ ਕਾਰੀਗਰ ਕਿਤੇ ਹੋਰ ਕੋਈ ਇਹੋ ਜਿਹਾ ਤਾਜ ਮਹਿਲ ਨਾ ਬਣਾ ਦੇਣ। ਤਾਜ ਮਹਿਲ ਦੇ ਕੰਪਲੀਟ ਹੁੰਦੇ ਹੋਏ ਕਿਹਾ ਜਾਂਦਾ ਕਿ ਉਹਨੇ ਬਾਅਦ ਦੇ ਵਿੱਚ ਉਹ ਕਾਰੀਗਰ ਤੇ ਮਿਸਤਰੀ ਸੀ ਜਿਹੜੇ ਉਹਨਾਂ ਦੇ ਹੱਥ ਕਟਵਾ ਦੇ ਸੀ, ਯਾਨੀ ਉਹਦੀ ਇੱਕ ਦਰਦ ਭਰੀ ਦਾਸਤਾਂ ਜਿਹੜੀ ਹੈਗੀ ਆ ਉਹਦੇ ਪਿੱਛੇ। ਚਲੋ ਫਿਰ ਵੀ ਅਸੀਂ ਉਹਨੂੰ ਸੱਤਵਾਂ ਅਜੂਬਾ ਕਹਿੰਦੇ ਹਾਂ ਜੀ, ਪਰ ਇਹਦੇ ਪਿੱਛੇ ਜਿਹੜਾ ਆਮ ਬੰਦੇ ਦਾ ਦਰਦ ਲੁਕਿਆ ਹੋਇਆ ਕਿ ਪੈਸੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਮੁਹੱਬਤ ਦਾ ਮਜ਼ਾਕ ਉਡਾਤਾ, ਐਡਾ ਬਣਾਉਣ ਦੀ ਕੀ ਲੋੜ ਸੀ, ਸਾਰਿਆਂ ਨੂੰ ਪਤਾ ਵੀ ਪਤੀ ਪਤਨੀ ਤੇ ਜਾਂ ਆਸ਼ਕ ਮਸ਼ੂਕ ਕਹਿ ਲਓ ਜਾਂ ਪ੍ਰੇਮੀ ਪ੍ਰੇਮਿਕਾ ਚ ਮੁਹੱਬਤ ਤਾਂ ਹੁੰਦੀ ਆ ਤੇ ਉਹ ਮੁਹੱਬਤ ਵੀ ਕਾਹਦੀ ਆ ਜਿਹਦੇ ਵਿੱਚ ਜੇ ਇੱਕ ਸਾਈਡ ਮਤਲਬ ਜਾਨ ਨਾ ਦੇਵੇ ਦੂਜੇ ਤੇ ਕੁਰਬਾਨ ਨਾ ਹੋਵੇ ਤੇ ਮੁਹੱਬਤ ਕਾਹਦੀ ਹੋਈ ਫਿਰ ਉਹ। ਤੇ ਜਿਹੜੇ ਲੋਕ ਸੱਚੀ ਮੁੱਚੀ ਮੁਹੱਬਤ ਕਰਦੇ ਨੇ ਉਹਨਾਂ ਨੂੰ ਪਤਾ, ਪਰ ਇੱਕ ਇਹਨੂੰ ਇਕੱਲੀ ਮੁਹੱਬਤ ਤੇ ਹੀ ਇਸ ਜਿਹੜਾ ਹੈਗਾ ਇਹ ਸ਼ੇਅਰ ਆ ਜਿਹੜਾ ਸੀਮਿਤ ਕਰ ਦੇਣਾ ਉਹ ਵੀ ਸਾਡੇ ਦਿਮਾਗ ਦੀ ਸੀਮਤਾ ਹੀ ਆ। ਇਹਦਾ ਮਤਲਬ ਤਾਂ ਐਕਚੁਅਲੀ ਇਹ ਹੈਗਾ ਵੀ ਕੋਈ ਜਿਹੜਾ ਇੱਕ ਇੱਕ ਜਿਹੜਾ ਉਦੇਸ਼ ਆ ਤੁਸੀਂ ਉਹ ਉਦੇਸ਼ ਦਾ ਮਜ਼ਾਕ ਹੀ ਉਡਾ ਕੇ ਰੱਖ ਦੋ ਪੈਸੇ ਦੀ ਖਾਤਰ ਤੇ ਫਿਰ ਵੀ ਇਹ ਅਨਐਕਸੈਪਟੇਬਲ ਆ। ਹੁਣ ਇਹਨੂੰ ਉਸ ਰੂਪ ਚ ਉਹਨਾਂ ਨੇ ਸ਼ਾਹਜਹਾਂ ਨਾਲ ਜੋੜਿਆ, ਪਰ ਆਪਣੇ ਆਪ ਦੇ ਵਿੱਚ ਜੇ ਤੁਹਾਡੇ ਮਨ ਦੇ ਵਿੱਚ ਕੋਈ ਉਦੇਸ਼ ਆ, ਉਦੇਸ਼ ਸੈਲਫਲੈਸ ਹੋਣ ਦਾ ਵੀ ਹੋ ਸਕਦਾ, ਉਦੇਸ਼ ਸੇਵਾ ਭਾਵਨਾ ਦਾ ਵੀ ਹੋ ਸਕਦਾ, ਉਦੇਸ਼ ਸਮਾਜ ਨੂੰ ਸਮਾਜ ਦੇ ਪ੍ਰਤੀ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਵੀ ਹੋ ਸਕਦਾ, ਉਦੇਸ਼ ਆਪਣਾ ਸੀਸ ਤਲੀ ਤੇ ਰੱਖਣ ਦਾ ਵੀ ਹੋ ਸਕਦਾ ਵੀ ਮੈਂ ਤਾਂ ਕਿਸੇ ਅਸੂ ਗਲਤ ਅਸੂਲ ਨਾਲ ਸਮਝੌਤਾ ਹੀ ਨਹੀਂ ਕਰਨਾ, ਉਦੇਸ਼ ਲੋਕ ਸੇਵਾ ਦਾ ਵੀ ਹੋ ਸਕਦਾ। ਜਿਹੜੇ ਲੋਕਾਂ ਦੇ ਮਨ ਦੇ ਵਿੱਚ ਕੋਈ ਉਦੇਸ਼ ਮਿੱਥਿਆ ਹੁੰਦਾ ਉਹ ਫਿਰ ਭਾਈ ਭਗਤ ਪੂਰਨ ਸਿੰਘ ਵਾਂਗੂ ਹੁੰਦੇ ਆ, ਸਾਰੀ ਜ਼ਿੰਦਗੀ ਲਾ ਦਿੰਦੇ ਆ। ਉਹ ਉਹਨਾਂ ਲੋਕਾਂ ਦੀ ਵੀ ਸੇਵਾ ਕਰਦੇ ਆ ਜਿਹਨਾਂ ਲੋਕਾਂ ਨੂੰ ਦੇ ਨੇੜੇ ਨਹੀਂ ਕੋਈ ਜਾਂਦਾ। ਆ 6 ਫੁੱਟ ਦੀ ਦੂਰੀ ਤਾਂ ਹੁਣ ਚੱਲੀ ਆ ਨਾ, ਜਿਹਨਾਂ ਨੂੰ ਪਿੰਡਾਂ ਦੇ ਵਿੱਚ ਦੂਰ ਬਿਠਾ ਦਿੱਤਾ ਜਾਂਦਾ ਸੀ ਵੀ ਇਹ ਤਾਂ ਕੋਹੜ ਦੇ ਰੋਗੀ ਨੇ, ਇਹਨਾਂ ਨੂੰ ਹੱਥ ਨਹੀਂ ਲਾਉਣਾ, ਇਹਨਾਂ ਵੱਲ ਵੇਖਣਾ ਤੱਕ ਨਹੀਂ। ਤੇ ਭਗਤ ਪੂਰਨ ਸਿੰਘ ਵਰਗਿਆਂ ਦਾ ਪ੍ਰੇਮ ਦੇਖ ਲਓ ਫਿਰ ਉਹਨਾਂ ਨਾਲ ਜੀ, ਉਹਨਾਂ ਦੀ ਸੇਵਾ ਕਰਦੇ ਸੀ ਜਾ ਕੇ। ਮੇਰੇ ਕਹਿਣ ਦਾ ਮਤਲਬ ਆ ਕਿ ਇਹ ਸ਼ੇਅਰ ਆ ਜਿਹੜਾ ਇਹ ਉਹਨਾਂ ਲੋਕਾਂ ਤੇ ਢੁਕਦਾ ਜਿਹੜਾ ਕਿਸੇ ਚੰਗੇ ਕੰਮ ਦੇ ਲਈ ਕੋਈ ਥੋਟ ਹੁੰਦੀ ਆ, ਚੰਗਾ ਥੋਟ ਪ੍ਰੋਸੈਸ ਹੁੰਦਾ ਵੀ ਆਪਾਂ ਕੰਮ ਚੰਗਾ ਕਰਨਾ, ਉਹਦੇ ਵਿੱਚੋਂ ਵੀ ਉਹਦਾ ਪੈਸੇ ਦੇ ਨਾਲ ਮਜ਼ਾਕ ਉਡਾਉਂਦੇ ਨੇ, ਜਾਂ ਇਹ ਕਹਿ ਲਓ ਕਿ ਉਹਦੇ ਵਿੱਚ ਜਿਹੜੀ ਭਾਵਨਾ ਹੁੰਦੀ ਸਹੀ ਭਾਵਨਾ, ਉਹ ਸਹੀ ਭਾਵਨਾ ਦੇ ਨਾਲ ਜਿਹੜੇ ਬਲਾਤਕਾਰ ਕਰਦੇ ਨੇ ਨਾ ਲੋਕ, ਇਹ ਸ਼ੇਅਰ ਤੋਂ ਸਾਨੂੰ ਇਹ ਕੋਈ ਥੋੜੀ ਜਿਹੀ ਮਤਲਬ ਜਾਣਕਾਰੀ ਹੈ ਜਿਹੜੀ ਮਿਲਦੀ ਵੀ ਇਹੋ ਜਿਹੇ ਲੋਕ ਹੁੰਦੇ ਨੇ। ਤੇ ਦੋਸਤੋ ਫਿਰ ਆਪਾਂ ਚੈਰਿਟੀ ਬਾਰੇ ਦੇਖੀਏ ਨਾ, ਫਿਰ ਚੈਰਿਟੀ ਹੈ ਜਿਹੜੀ, ਇਹ ਚੈਰਿਟੀਜ਼ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਉਹਨਾਂ ਦਾ ਮਕਸਦ ਤਾਂ ਇਹ ਹੁੰਦਾ ਵੀ ਸੱਚੀ ਮੁੱਚੀ ਆਪਾਂ ਸੇਵਾ ਕਰਨੀ ਆ, ਆਪਣੇ ਮਨ ਦੇ ਵਿੱਚ ਸੇਵਾ ਭਾਵਨਾ ਹੋਣੀ ਚਾਹੀਦੀ ਆ। ਚਲੋ ਜਿਹੜਾ ਬਹੁਤਾ ਸਮਾਂ ਨਹੀਂ ਕੱਢ ਸਕਦਾ ਥੋੜਾ ਸਮਾਂ ਕੱਢ ਲੇ, ਜਿਹੜਾ ਬਹੁਤੇ ਪੈਸੇ ਨਹੀਂ ਦੇ ਸਕਦਾ ਥੋੜੇ ਪੈਸੇ ਦੇ, ਜਿਹੜਾ ਪੈਸੇ ਨਹੀਂ ਦੇ ਸਕਦਾ ਉਹ ਸਮਾਂ ਹੀ ਡੋਨੇਟ ਕਰ ਦੇ ਆਪਣਾ। ਤੇ ਚੈਰਿਟੀ ਦਾ ਮਤਲਬ ਹੁੰਦਾ ਬਈ ਸਹੀ ਮਾਨਿਆਂ ਦੇ ਵਿੱਚ ਜਿਹਨੂੰ ਲੋੜ ਹੈਗੀ ਆ ਉਸ ਤੱਕ ਮਾਇਆ ਪਹੁੰਚੇ, ਉਹਦੇ ਲਈ ਸਮਾਂ ਡੋਨੇਟ ਹੋਵੇ, ਉਹਦੀ ਜ਼ਿੰਦਗੀ ਬਦਲੇ। ਚੈਰਿਟੀਜ਼ ਨੇ ਜਿਹੜੀਆਂ ਦੁਨੀਆਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਖੁੱਲੀਆਂ ਹੋਈਆਂ ਨੇ, ਕਈ ਚੈਰਿਟੀਜ਼ ਨੇ ਜਿਨ੍ਹਾਂ ਦੇ ਨਾਂ ਤੁਸੀਂ ਨਹੀਂ ਸੁਣੇ ਹੋਣੇ ਪਰ ਰੀਅਲੀ ਹਕੀਕਤ ਦੇ ਵਿੱਚ ਉਹ ਇੰਨੀ ਸੇਵਾ ਕਰਦੀਆਂ ਨੇ, ਲੋਕ ਆਪਣੀਆਂ ਜ਼ਿੰਦਗੀਆਂ ਲਾ ਦਿੰਦੇ ਨੇ ਉਹਨਾਂ ਦੇ ਵਿੱਚ। ਉਹਨਾਂ ਨੂੰ ਕੋਈ ਨਾਂ ਦਾ ਨਹੀਂ ਹੁੰਦਾ, ਉਹਨਾਂ ਨੂੰ ਕੋਈ ਪੈਸੇ ਦਾ ਨਹੀਂ ਹੁੰਦਾ, ਬਸ ਉਹਨਾਂ ਦੇ ਮਨ ਦੇ ਵਿੱਚ ਇੱਕ ਉਦੇਸ਼ ਹੀ ਹੁੰਦਾ ਵੀ ਭਾਈ ਆਪਾਂ ਸੈਲਫਲੈਸ ਹੋ ਕੇ ਆਪਾਂ ਆਪਣੀ ਪਰਵਾਹ ਕੀਤੇ ਬਿਨਾਂ ਜੇ ਕਿਸੇ ਨੂੰ ਕੁਝ ਦੇ ਸਕਦੇ ਹਾਂ, ਜੇ ਕਿਸੇ ਦੀ ਜ਼ਿੰਦਗੀ ਸੁਧਾਰ ਸਕਦੇ ਹਾਂ, ਭਾਵੇਂ ਗੱਲਾਂ ਨਾਲ ਹੀ ਸੁਧਾਰ ਦਈਏ, ਵਲੰਟੀਅਰ ਵਰਕ ਕਰਕੇ ਕਿਸੇ ਦੀ ਕਾਉਂਸਲਿੰਗ ਹੀ ਕਰ ਦਈਏ, ਕੋਈ ਵਿਪਤਾ 'ਚ ਫਸਿਆ ਉਹਨੂੰ ਰਹਿ ਹੀ ਦੇ ਦਈਏ, ਕਿਸੇ ਨੂੰ ਥੋੜੇ ਜਿਹੇ ਆਸਰੇ ਦੀ ਲੋੜ ਆ ਉਹਨੂੰ ਕਹਿ ਦਈਏ ਭਾਈ ਆ ਮੇਰੀ ਉਂਗਲ ਫੜ ਲਾ ਜਿਹਦੇ ਕੋਲ ਸਮਰੱਥਾ। ਅਸਲੀ ਮਾਨਾ ਦਾ ਹੁੰਦਾ ਇਹ, ਪਰ ਪਿਛਲੇ 40-50 ਸਾਲ ਤੋਂ ਚੈਰਿਟੀ ਦੇ ਖੇਤਰ ਦੇ ਵਿੱਚ ਇੰਨੀ ਕੁ ਦਖਲਅੰਦਾਜ਼ੀ ਹੋ ਗਈ ਆ ਵੀ ਜਿਹੜੇ ਤਕੜੇ ਬਿਜ਼ਨਸਮੈਨ ਨੇ, ਤਕੜਾ ਕਾਰਪੋਰੇਟ ਸੈਕਟਰ ਆ, ਇਹਨਾਂ ਨੇ ਕਾਰਪੋਰੇਟ ਲਾਅ ਵਗੈਰਾ ਬਣਾ ਕੇ ਤਕੜੇ ਵਕੀਲ ਹਾਇਰ ਕਰਕੇ ਨਾ ਇਹਨਾਂ ਨੇ ਆਪਣੀ ਆਮਦਨ ਨੂੰ ਟੈਕਸ ਘਟਾਉਣ ਲਈ ਵਰਤਣ ਵਾਸਤੇ ਇਹੋ ਜਿਹੇ ਕਾਨੂੰਨਾਂ ਦੇ ਵਿੱਚ ਤਬਦੀਲੀ ਕਰਤੀ ਆ ਵੀ ਬੰਦਾ ਸੋਚਦਾ ਮੂੰਹ ਚੁੰਗਲਾਂ ਦੇ ਹੀ ਰੱਖਦਾ ਵੀ ਹੈ ਇਹ ਕੀ ਹੋ ਗਿਆ। ਇਹਦੇ ਚ ਐਡਾ ਘਾਲਾ ਮਾਲਾ, ਇਹਦੇ ਚ ਜਾਣੀ ਕਾਨੂੰਨ, ਸਰਕਾਰਾਂ, ਬਿਜ਼ਨਸਮੈਨ ਇੰਨੇ ਕੁ ਰਲਗੱਡ ਹੋਏ ਹੋਏ ਨੇ ਵੀ ਇਹਨਾਂ ਨੇ ਇਹਦਾ ਰੂਪ ਹੀ ਬਦਲ ਕੇ ਰੱਖਤਾ। ਚੈਰਿਟੀ ਸ਼ਬਦ ਦੇ ਨਾਲ ਬਹੁਤ ਵਾਰੀ ਬੰਦੇ ਨੂੰ ਨਫ਼ਰਤ ਹੋ ਜਾਂਦੀ ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਇਹ ਚੈਰਿਟੀ ਹੈ, ਦੂਜੇ ਪਾਸੇ ਤੁਸੀਂ ਸਾਰਾ ਘਾਲਾ ਮਾਲਾ ਕਰੀ ਜਾਂਦੇ ਹੋ। ਤੇ ਜਦੋਂ ਫਿਰ ਭਾਈ ਆ ਖਬਰਾਂ ਆਉਂਦੀਆਂ ਉਹੀ ਚੈਰਿਟੀ ਦੀਆਂ, ਤੇ ਫਿਰ ਕਈ ਵਾਰੀ ਲੱਗਣ ਲੱਗ ਜਾਂਦਾ ਨਾ ਚੈਰਿਟੀ, ਤੇ ਉਧਰੋਂ ਵਿੱਤ ਮੰਤਰੀ ਸਾਹਿਬ ਪੈਸੇ ਖਰਚ ਕੇ ਇੱਥੇ ਜਿੱਦੇ ਹੋਣੀ ਆ ਪੜਤਾਲ ਮਾੜੀ ਮੋਟੀ ਜਿੱਦੇ ਪੁੱਛ ਗਿੱਛ ਹੋਣਾ ਤੇ ਉਦੋਂ ਪਹਿਲੇ ਦਿਨ ਪੈਸੇ ਵੀ ਜਮ੍ਹਾਂ ਕਰਾਈ ਜਾਂਦੇ ਆ। ਸਹੀ ਮਾਨਿਆਂ ਦੇ ਵਿੱਚ ਸਟੂਡੈਂਟ ਆ ਜਿਹੜੇ ਉਹ ਪੈਸਿਆਂ ਨੂੰ ਉਡੀਕੀ ਜਾਂਦੇ ਨੇ, ਤੇ ਦੂਜੇ ਪਾਸੇ ਜੇ ਤੁਸੀਂ ਸਹੀ ਮਾਨਿਆਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਸੱਚੀ ਮੁੱਚੀ ਲੋਕ ਸੇਵਾ ਕਰ ਰਹੇ ਹੋ, ਸੱਚੀ ਮੁੱਚੀ ਤੁਸੀਂ ਆਪਣਾ ਟਾਈਮ ਡਿਵੋਟ ਕਰ ਰਹੇ ਹੋ, ਸੱਚੀ ਮੁੱਚੀ ਪੈਸੇ ਵੀ ਲਾ ਰਹੇ ਹੋ, ਕਿਸੇ ਅਕਾਊਂਟੈਂਟ ਸਾਹਿਬ ਕੋਲ ਜਾ ਕੇ ਪੁੱਛ ਲਏ ਵੀ ਤੁਹਾਡੀ ਆਰਗੇਨਾਈਜੇਸ਼ਨ ਕੀ, ਉਹਨੂੰ ਚੈਰੀਟੇਬਲ ਆਰਗੇਨਾਈਜੇਸ਼ਨ ਦਾ ਇਹ ਦਰਜਾ ਦੇ ਦਿੰਦੇ ਨੇ, ਉਦੋਂ ਕਾਨੂੰਨ ਦੀ ਕੱਢ ਕੇ ਕਿਤਾਬ ਮੂਹਰੇ ਰੱਖ ਦਿੰਦੇ ਇੱਡੀ ਵੱਡੀ ਵੀ ਨਹੀਂ ਭਾਈ ਇਹ ਚੈਰਿਟੀ ਆਰਗੇਨਾਈਜ਼, ਇਹਨੂੰ ਚੈਰੀਟੇਬਲ ਟਰੱਸਟ ਦਾ ਤਾਂ ਇਹਨੂੰ ਦਰਜਾ ਦਿੱਤਾ ਹੀ ਨਹੀਂ ਜਾ ਸਕਦਾ, ਉਦੋਂ ਕਾਨੂੰਨ ਆ ਜਿਹੜਾ ਉਹ ਮੁੜ ਜਾਂਦਾ। ਪਰ ਜਦੋਂ ਇਹੋ ਜਿਹੀਆਂ ਚੈਰਿਟੀਜ਼ ਦੇਖਦੇ ਹਾਂ ਅਸੀਂ ਦੁਨੀਆਂ ਦੇ ਉੱਤੇ, ਬਈ ਸਰਕਾਰਾਂ ਫੰਡ ਦਿੰਦੀਆਂ ਨੇ, ਫੰਡ ਦੀ ਦੁਰਵਰਤੋਂ ਹੁੰਦੀ ਹੈ, ਸ਼ਰੇਆਮ ਦੁਰਵਰਤੋਂ ਹੁੰਦੀ ਹੈ, ਤਾਂ ਬੈਠੇ ਲੋਕ ਵੱਧ ਦੁਰਵਰਤੋਂ ਕਰਦੇ ਨੇ, ਜਿਹਦਾ ਜਿੰਨਾ ਦਾ ਲੱਗਦਾ ਲਾਈ ਜਾਂਦਾ, ਤੇ ਜਦੋਂ ਫਿਰ ਪੜਤਾਲ ਹੋਣ ਲੱਗਦੀ ਆ ਤੇ ਫਿਰ ਲੀਰਾਂ ਦੀ ਖੁਦ ਵਾਂਗੂ ਅੰਦਰੋਂ ਇੰਨੀਆਂ ਸੜੀਆਂ ਹੋਈਆਂ ਲੀਰਾਂ ਨਿਕਲਦੀਆਂ, ਲੀਰਾਂ ਦੀ ਖੁਦ ਦਾ ਤਾਂ ਤੁਹਾਨੂੰ ਪਤਾ ਹੀ ਆ ਨਾ, ਕਿਉਂਕਿ ਪਿੰਡਾਂ 'ਚ ਪਹਿਲਾਂ ਜਦੋਂ ਕਾਫੀ ਸਾਲ ਪਹਿਲਾਂ 30-40-50 ਸਾਲ ਪਹਿਲਾਂ ਉਦੋਂ ਦੀ ਕਹਾਵਤ ਬਣੀ ਆ ਕਹਿੰਦੇ ਇਹ, ਕਿਉਂਕਿ ਹਾਕੀ ਤਾਂ ਹੁੰਦੀ ਨੀ ਸੀ, ਖੁਦੋ ਖੁੰਦੀ ਕਹਿੰਦੇ ਹੁੰਦੇ ਸੀ ਉਹਨੂੰ, ਹਾਕੀ ਤਾਂ ਭਾਈ ਪੈਸੇ ਦੀ ਆਉਂਦੀ ਸੀ, ਰੁਪਈਆਂ ਦੀ ਆਉਂਦੀ ਸੀ ਹਾਕੀ, ਤੇ ਪਿੰਡਾਂ ਦੇ ਵਿੱਚ ਹੁਣ ਖੇਡਣ ਦਾ ਚਾਅ ਤਾਂ ਹੁੰਦਾ ਹੀ ਸੀ ਨਾ, ਹਾਕੀ ਖੇਲਣੀਆਂ ਤੇ ਉਹ ਇੱਕ ਡੰਡਾ ਜਿਹਾ ਲੈ ਲੈਂਦੇ ਜਿਹੜਾ ਮੂਹਰਿਓਂ ਮੁੜਮਾ ਜਿਹਾ ਹੁੰਦਾ ਸੀ, ਉਹਨੂੰ ਉਹ ਖੂੰਡੀ ਬਣਾ ਲੈਂਦੇ ਸੀ, ਖੂੰਡੀ ਦਾ ਵੀ ਤੁਹਾਨੂੰ ਪਤਾ, ਤੇ ਖੁਦੋ ਮਤਲਬ ਲੀਰਾਂ ਦੀ ਖੁਦੋ ਆ ਜਿਹੜੀ ਬਾਲ ਬਣਾ ਲੈਂਦੇ ਸੀ, ਅੰਦਰ ਤੁੱਥ ਮੁੱਥ ਕਰਕੇ ਪਹਿਲਾਂ ਸੜੀਆਂ ਜਿਹੀਆਂ ਲੀਰਾਂ ਹੁੰਦੀਆਂ ਸੀ, ਉੱਤੋਂ ਉਹਨੂੰ ਸ਼ਿੰਗਾਰ ਲੈਂਦੇ ਸੀ ਵੀ ਬਾਲ ਦੇਖਣ ਨੂੰ ਸੋਹਣੀ ਲੱਗੇ। ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਵੀ ਇਹ ਦੁਨੀਆਂ ਭਰ ਦੀਆਂ ਚੈਰਿਟੀਜ਼ ਨੇ ਜਿਹੜੀਆਂ ਚੰਗੀਆਂ ਵੀ ਹੋਣਗੀਆਂ, ਮੈਂ ਨਹੀਂ ਕਹਿੰਦਾ ਸਾਰੀਆਂ ਮਾੜੀਆਂ ਨੇ, ਬਹੁਤ ਚੰਗੀਆਂ ਚੈਰਿਟੀਜ਼ ਹੋਣਗੀਆਂ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿੰਨਾ ਚੈਰਿਟੀਜ਼ ਦੇ ਵਿੱਚ ਜਿਹੜੇ ਜਿੰਨੇ ਤਕੜੇ ਲੋਕਾਂ ਦੀ ਸ਼ਮੂਲੀਅਤ ਹੁੰਦੀ ਜਾਂਦੀ ਉਹਦੇ ਵਿੱਚ ਸੇਵਾ ਭਾਵਨਾ ਗਾਇਬ ਹੋ ਜਾਂਦੀ ਆ, ਤੇ ਫਿਰ ਜਦੋਂ ਇਹਨਾਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਮਿਲ ਜਾਂਦੀ ਆ, ਖਾਸ ਕਰਕੇ ਵੱਡੇ ਜਿਹੜੇ ਅਹੁਦੇਦਾਰ ਹੁੰਦੇ ਨੇ ਤੇ ਪਾਰਟੀਆਂ ਨਾਲ ਰਲ ਜਾਂਦੀਆਂ, ਤੇ ਜਦੋਂ ਫਿਰ ਇਹ ਇਨਵੈਸਟਮੈਂਟ ਦੇ ਚੱਕਰ 'ਚ ਅੱਗੇ ਪੈ ਜਾਂਦੇ ਨੇ, ਤੇ ਜਦੋਂ ਫਿਰ ਆਪਣਾ ਇਹ ਸਾਰਾ ਘਾਲਾ ਮਾਲਾ ਲੁਕਾਉਣ ਦੇ ਲਈ ਇਹ ਇਕੱਠੇ ਹੁੰਦੇ ਨੇ, ਤੇ ਫਿਰ ਇਹ ਉੱਤੋਂ ਤਾਂ ਸ਼ਿੰਗਾਰ ਕੇ ਰੱਖਦੇ ਨੇ ਖੁਦੋ ਵਾਂਗੂ, ਲੀਰਾਂ ਦੀ ਖੁਦੋ ਵਾਂਗੂ, ਪਰ ਅੰਦਰ ਇਹਨਾਂ ਦੇ ਮਤਲਬ ਲੀਰਾਂ ਵੀ ਨਹੀਂ ਪੋਤੜੇ ਹੁੰਦੇ ਨੇ, ਪਤਾ ਨੀ ਕਿਹੋ ਜਿਹੇ ਹੋਣਗੇ ਕਿਹੋ ਜਿਹੇ ਨਹੀਂ ਹੋਣਗੇ, ਉਹ ਤੁਹਾਨੂੰ ਪੋਤੜੇ ਸ਼ਬਦ ਤੋਂ ਹੀ ਪਤਾ ਲੱਗ ਜੂਗਾ। ਮਤਲਬ ਇਹ ਸਾਡੇ ਦੇਸ਼ਾਂ 'ਚ ਵੀ ਇਹੋ ਜਿਹਾ, ਤੇ ਇਹਨਾਂ ਦੇਸ਼ਾਂ 'ਚ ਆ ਕੇ ਵੀ ਬੜਾ ਅਫਸੋਸ ਹੁੰਦਾ ਕਿ ਇਹ ਸਾਰਾ ਕੁਝ ਉਵੇਂ ਹੀ ਚੱਲਦਾ। ਇਹਨਾਂ ਦੇਸ਼ਾਂ 'ਚ ਵੀ ਆ ਕੇ ਪਤਾ ਲੱਗਦਾ ਵੀ ਪੋਲੀਟੀਸ਼ੀਅਨਸ ਨੇ ਜਿਹੜੇ ਸਾਰੇ ਉਹ ਦੁਨੀਆਂ ਭਰ ਦੇ, ਇਹਨਾਂ ਦੇ ਵਿੱਚ ਕੁਝ ਸਾਂਝਾ ਹੁੰਦੀਆਂ ਨੇ। ਇੱਕ ਬਹੁਤ ਹੀ ਨਾ ਕੋਟੇਸ਼ਨ ਆ, ਮੈਂ ਹੁਣ ਇੱਥੇ ਏਅਰ ਤੇ ਬੋਲ ਨਹੀਂ ਸਕਦਾ, ਮੇਰੀ ਸੀਮ ਤੇ ਆਈ ਆ ਇਹ, ਉਹ ਫਿਰ ਕਈਆਂ ਨੂੰ ਬੁਰਾ ਲੱਗੂਗਾ ਜੇ ਮੈਂ ਕੋਟੇਸ਼ਨ ਬੋਲਤੀ, ਕਿਉਂਕਿ ਏਅਰ ਦੀ ਕੁਝ ਮਰਿਆਦਾ ਹੁੰਦੀ ਆ। ਪਰ ਕਹਿੰਦੇ ਆ ਵੀ ਪੋਲੀਟੀਸ਼ੀਅਨਸ ਨੂੰ ਚੇਂਜ ਕਰਦੇ ਰਹਿਣਾ ਚਾਹੀਦਾ, ਤੇ ਉਹ ਹੁਣ ਤੁਹਾਨੂੰ ਪਤਾ ਵੀ ਚੇਂਜ ਆ ਜਿਹੜਾ ਹੋਰ ਕੀ ਚੀਜ਼ਾਂ ਕਰਦੇ ਰਹਿਣਾ ਚਾਹੀਦਾ। ਮੈਂ ਨੀ ਇਹ ਗੱਲ ਕਹਿ ਰਿਹਾ, ਇਹ ਕਿਸੇ ਵੱਡੇ ਫਿਲੋਸਫਰ ਨੇ ਕਹੀ ਹੋਈ ਆ, ਪੂਰੀ ਕੋਟੇਸ਼ਨ ਤੁਸੀਂ ਆਪ ਹੀ ਪੜ੍ਹ ਲਿਓ। ਕਈ ਵਾਰੀ ਹੈਰਾਨੀ ਹੁੰਦੀ ਆ ਵੀ ਸਿਆਣੇ ਤੋਂ ਸਿਆਣੇ ਲੋਕ ਵੀ ਇਹੋ ਜਿਹੀ ਨਲਾਇਕੀ ਦਿਖਾਉਂਦੇ ਨੇ, ਗੈਰ ਜ਼ਿੰਮੇਵਾਰੀ ਦਿਖਾਉਂਦੇ ਨੇ, ਕਿ ਬੰਦਾ ਹੈਰਾਨ ਰਹਿ ਜਾਂਦਾ ਸੋਚ ਕੇ ਬਈ ਇਹ ਜਿਹੀਆਂ ਇੰਨਾ ਜ਼ਰੂਰ ਹੈ ਇਹਨਾਂ ਦੇਸ਼ਾਂ 'ਚ, ਥੋੜ੍ਹਾ ਜਿਹਾ ਸਾਡੇ ਦੇਸ਼ਾਂ ਨਾਲੋਂ ਪੁਰਾਣੇ ਦੇਸ਼ਾਂ ਜਿਹਨਾਂ 'ਚ ਇੰਨਾ ਕੁ ਫਰਕ ਆ ਕਿ ਸਾਡੇ ਤਾਂ ਉਹ ਇੱਕ ਦੂਜੇ ਦੇ ਕੱਪੜੇ ਲਾਉਣ ਤੱਕ ਜਾਂਦੇ ਨੇ ਜਦੋਂ ਦੂਜੇ 'ਤੇ ਤਵਾ ਲਾਉਣਾ ਹੁੰਦਾ। ਇੱਥੇ ਇੰਨੀ ਕੁ ਸਿਆਣਪ ਕਹਿ ਲਓ ਜਾਂ ਚਤਰਾਈ ਕਹਿ ਲਓ ਕਿ ਜਦੋਂ ਪੱਤਰਕਾਰ ਕੋਈ ਸਵਾਲ ਪੁੱਛਦਾ ਉਹ ਬੜੇ ਠੰਮੇ ਦੇ ਨਾਲ ਜਵਾਬ ਦਿੰਦੇ ਨੇ। ਜਿੱਡੀ ਮਰਜ਼ੀ ਗੈਰ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਹੋਵੇ, ਜਿੱਡਾ ਮਰਜ਼ੀ ਉਹਨਾਂ ਨੇ ਘਪਲਾ ਕੀਤਾ ਹੋਵੇ, ਪਰ ਚਿਹਰੇ ਦੇ ਉੱਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਝਲਕਦਾ ਹੁੰਦਾ ਵੀ ਜਿਵੇਂ ਕੁਝ ਹੋਇਆ ਹੀ ਨਹੀਂ, ਵੀ ਠੀਕ ਆ ਗਲਤੀ ਹੋ ਗਈ, ਲੈਟਸ ਅਪੋਲੋਜਾਈਜ਼। ਅਪੋਲੋਜਾਈਜ਼ ਮਾਫ਼ੀ ਮੰਗਣਾ ਇਹਦਾ ਮਤਲਬ ਇਹ ਨਹੀਂ ਹੁੰਦਾ, ਇਹਦਾ ਕਿਤੇ ਵੀ ਮਤਲਬ ਇਹ ਨਹੀਂ ਹੁੰਦਾ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ ਜਾਣ ਬੁੱਝ ਕੇ ਕੰਮ ਕਰ ਰਹੇ ਹੋ ਤੇ ਜਦੋਂ ਤੁਹਾਨੂੰ ਮਾਫ਼ੀ ਮੰਗਣੀ ਪੈ ਜੇ ਮਾਫ਼ੀ ਮੰਗ ਲਓ। ਅਪੋਲੋਜਾਈਜ਼ ਕਰਨ ਦਾ ਮਤਲਬ ਇਹ ਨਹੀਂ ਹੁੰਦਾ, ਸੋਰੀ ਫੀਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਦੋਂ ਤੁਸੀਂ ਗਲਤੀ ਕਰਨ ਲੱਗੇ ਸੀ ਤੁਹਾਨੂੰ ਪਤਾ ਸੀ ਕਿ ਇਹ ਗਲਤੀ ਆ, ਤੇ ਤੁਹਾਨੂੰ ਇਹ ਵੀ ਪਤਾ ਸੀ ਵੀ ਜੇ ਕਿਤੇ ਗਲਤੀ ਜੱਗ ਜ਼ਾਹਰ ਹੋ ਗਈ ਤੇ ਅਸੀਂ ਮਾਫ਼ੀ ਮੰਗ ਲਾਂਗੇ। ਠੀਕ ਹੈ, ਸਿਸਟਮ ਮਾਫ਼ ਕਰ ਸਕਦਾ ਪਰ ਲੋਕ ਕਦੇ ਮਾਫ਼ ਨਹੀਂ ਕਰਦੇ ਹੁੰਦੇ। ਲੋਕਾਂ ਨੇ ਤਾਂ ਹਿਟਲਰ ਵਰਗਿਆਂ ਨੂੰ ਮਾਫ਼ ਨਹੀਂ ਕੀਤਾ, ਇਤਿਹਾਸ ਕਦੇ ਕਿਸੇ ਨੂੰ ਮਾਫ਼ ਨਹੀਂ ਕਰਦਾ। ਉਹ ਇਹ ਗਲਤੀਆਂ ਜਿਹੜੀਆਂ, ਇਹ ਗਲਤੀਆਂ ਭਾਵੇਂ ਵੇਖਣ ਨੂੰ ਬਹੁਤ ਛੋਟੀਆਂ ਲੱਗਦੀਆਂ ਨੇ, ਪਰ ਐਕਚੁਅਲੀ ਜਿੰਨਾ ਬੱਚਿਆਂ ਨੂੰ ਮਦਦ ਪਹੁੰਚਣੀ ਚਾਹੀਦੀ ਸੀ, ਜਿਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਖਾਤਰ ਇਹ ਚੈਰਿਟੀ ਬਣੀ ਸੀ, ਸਟੂਡੈਂਟ ਪ੍ਰੋਗਰਾਮਸ ਬਣੇ ਸੀ, ਸਮਰ ਜੋਬ ਦੇ ਵਿੱਚ ਜਿਹੜੇ ਵਲੰਟੀਅਰ ਕੰਮ ਕਰਦੇ ਨੇ ਉਹਨਾਂ ਦੀ ਹੈਲਪ ਹੋਣੀ ਸੀ, ਜੇ ਉਹ ਹੈਲਪ ਨਹੀਂ ਪਹੁੰਚੀ ਕਿਤੇ ਹੋਰ ਪਹੁੰਚੀ ਹੈ, ਜਾਂ ਉਸ ਹੈਲਪ ਦਾ ਜਿਹੜਾ ਕੁਛ ਹਿੱਸਾ ਗੈਰ ਜ਼ਿੰਮੇਵਾਰੀ ਕਰਕੇ, ਜਾਣ ਬੁੱਝ ਕਰਕੇ, ਅਣਗਹਿਲੀ ਕਰਕੇ, ਕੁਤਾਹੀ ਕਰਕੇ ਕਿਤੇ ਹੋਰ ਚਲਾ ਗਿਆ, ਭਾਵੇਂ ਉਹ ਵਾਪਸ ਵੀ ਆ ਗਿਆ, ਇਹ ਜਿਹੜੀ ਬਹੁਤ ਵੱਡੀ ਮੈਂ ਗਲਤੀ ਨਹੀਂ ਕਹੂੰ, ਮੈਂ ਕਹੂੰ ਜਾਣ ਬੁੱਝ ਕੇ ਗਲਤ ਕੀਤੀ, ਇਹਦੇ ਲਈ ਲੱਖ ਕੋਈ ਮਾਫ਼ੀਆਂ ਮੰਗੀ ਵੀ ਜਾਵੇ, ਮੈਨੂੰ ਨਹੀਂ ਲੱਗਦਾ ਕਿ ਇਸ ਮਾਫ਼ੀ ਦੇ ਵਿੱਚ ਕੋਈ ਓਨੈਸਟੀ ਜਾਂ ਇਮਾਨਦਾਰੀ ਹੈਗੀ ਆ। ਅਲਟੀਮੇਟਲੀ ਮੇਰੇ ਮਨ ਦੇ ਵਿੱਚ ਉਹ ਵਿਸ਼ਵਾਸ ਪੱਕਾ ਜ਼ਰੂਰ ਹੋ ਗਿਆ ਕਿ ਜਿਹੜੀਆਂ ਚੈਰਿਟੀਜ਼ ਬਣੀਆਂ ਹੋਈਆਂ ਨੇ ਅਸਲ 'ਚ ਘਾਲਾ ਮਾਲਾ ਕਰਨ ਲਈ ਉਹ ਬਣੀਆਂ ਹੋਈਆਂ ਨੇ, ਤੇ ਜਿਹਨੇ ਸੱਚੀ ਮੁੱਚੀ ਕੁਝ ਦਾਨ ਦੇਣਾ, ਜਿਹਨੇ ਸੱਚੀ ਮੁੱਚੀ ਸੇਵਾ ਭਾਵਨਾ ਦੇ ਵਿੱਚ ਗੁੜੁੱਚ ਹੋਣਾ, ਉਹਨਾਂ ਨੂੰ ਜਦੋਂ ਇਹੋ ਜਿਹੀਆਂ ਚੈਰਿਟੀਜ਼ ਦੇ ਵਿੱਚ ਜਾਣਗੇ ਉਹਨਾਂ ਨੂੰ ਆਪਣੇ ਆਪ ਤੋਂ ਸ਼ਰਮ ਆਉਣ ਲੱਗ ਜੂ। ਇਸ ਕਰਕੇ ਸੱਚੀ ਮੁੱਚੀ ਜੇ ਸੇਵਾ ਹੀ ਕਰਨੀ ਆ ਤਾਂ ਬੰਦਾ ਆਪਦੇ ਲੈਵਲ 'ਤੇ ਸੇਵਾ ਕਰ ਲਏ, ਜਦੋਂ ਫਿਰ ਉਹ ਇਹਨਾਂ ਚੈਰਿਟੀਜ਼ ਦੇ ਵੱਡੇ ਵੱਡੇ ਬਿੱਲ ਦੇਖਣਗੇ ਤੇ ਤੁਸੀਂ ਦੋਸਤੋ ਹੈਰਾਨ ਹੋਵੋਗੇ। ਤੁਸੀਂ ਸੋਚੋਗੇ ਵੀ ਇਹ ਚੈਰਿਟੀਜ਼ ਦੇ ਵਿੱਚ ਅਮੀਰ ਲੋਕਾਂ ਦਾ ਕਿੰਨਾ ਫਾਇਦਾ ਹੁੰਦਾ ਤੇ ਸਹੀ ਮਾਨਿਆਂ ਦੇ ਵਿੱਚ ਜਿੱਥੇ ਮਦਦ ਜਾਣੀ ਚਾਹੀਦੀ ਸੀ ਉੱਥੇ ਨਹੀਂ ਗਈ। ਕਦੇ ਰੈੱਡ ਕ੍ਰੋਸ ਦਾ ਬਜਟ ਦੇਖ ਲਿਓ, ਕਦੇ ਦੇਖ ਲਿਓ ਕਿ ਅਫਰੀਕਾ ਦੇ ਜਿਹੜੇ ਗਰੀਬ ਮੁਲਕ ਨੇ ਉਹਨਾਂ ਦੇਸ਼ਾਂ ਦੇ ਵਿੱਚ ਭੁੱਖੇ ਮਰਦੇ ਨੇ ਬੱਚੇ, ਐਜੂਕੇਸ਼ਨ ਨਾਂ ਦੀ ਕੋਈ ਚੀਜ਼ ਨਹੀਂ, ਪਿੰਡਾਂ 'ਚ ਲਾਈਟ ਨਹੀਂ ਪਹੁੰਚੀ, ਪੀਣ ਨੂੰ ਪਾਣੀ ਹੈ ਨਹੀਂ, ਨਾ ਇਸ ਦੇ ਉੱਤੇ ਪੈਸੇ ਇਕੱਠੇ ਕਰਦੀਆਂ ਨੇ ਕਈ ਚੈਰਿਟੀਜ਼, ਪਰ ਉਹਦਾ ਕਿੰਨਾ ਕੁ ਹਿੱਸਾ ਉੱਥੇ ਪਹੁੰਚਦਾ ਇਹਦੇ ਬਾਰੇ ਕਦੇ ਡਿਟੇਲ ਦੇ ਵਿੱਚ ਤੁਸੀਂ ਪੜ੍ਹ ਕੇ ਦੇਖਿਓ ਤੇ ਤੁਹਾਡੇ ਦਿਮਾਗ ਦੇ ਕਹਿੰਦੇ ਕਪਾਟ ਖੁੱਲ ਜਾਣਗੇ ਜੀ, ਦਿਮਾਗ ਦੇ ਉਹ ਹਿੱਸੇ ਆ ਜਿਹੜੇ ਉਹ ਖੁੱਲ ਜਾਣਗੇ। ਹੋ ਸਕਦਾ ਤੁਸੀਂ ਵੀ ਬਹੁਤ ਸਾਰਾ ਦਾਨ ਦਿੱਤਾ ਹੋਵੇ, ਇਸੇ ਕਰਕੇ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਦਾਨ ਉੱਥੇ ਹੀ ਦੇਣਾ ਚਾਹੀਦਾ ਜਿੱਥੇ ਦਾਨ ਦੀ ਸਹੀ ਮਾਇਨੇ 'ਚ ਲੋੜ ਹੋਵੇ। ਤੇ ਦੂਸਰੀ ਗੱਲ ਇਹ ਹੈ ਕਿ ਜੇ ਭਾਈ ਦੁਨੀਆਂ ਦੇ ਵਿੱਚ ਸੱਚੀ ਮੁੱਚੀ ਬਰਾਬਰਤਾ ਹੋ ਜੇ, ਜਿਹੜਾ ਦਸਾਨਵਾਂ ਦੀ ਕਿਰਤ ਕਰਨ ਵਾਲਾ ਉਹਨੂੰ ਉਹਦੀ ਘੱਟੋ ਘੱਟ ਚਲੋ ਜਿੰਨੀਆਂ ਕੁ ਉਹਦੀਆਂ ਲੋੜਾਂ ਨੇ ਉਹ ਹੀ ਪੂਰੀਆਂ ਹੋਣ ਲੱਗ ਜਾਣ ਤੇ ਦਾਨ ਦੇਣ ਜਾਂ ਦਾਨ ਲੈਣ ਦੀ ਜ਼ਰੂਰਤ ਹੀ ਨਾ ਪਵੇ, ਫਿਰ ਚੈਰਿਟੀ ਆਰਗੇਨਾਈਜੇਸ਼ਨ ਦੀ ਜ਼ਰੂਰਤ। ਮੈਂ ਕਈ ਵਾਰੀ ਇੱਥੇ ਉਦਾਹਰਣ ਦਿੱਤੀ ਹੈ ਵੀ ਜੇ ਮੇਰੇ ਸਾਹਮਣੇ ਕੋਈ ਬੰਦਾ ਖੜਾ ਰੋਟੀ ਵੀ ਖਾਂਦਾ ਆਪਦੀ ਪ੍ਰੋਪਰ, ਮੈਂ ਆਪ ਹੀ ਲਾ ਲਓ ਮੇਰੇ ਸਾਹਮਣੇ ਕੋਈ ਬੰਦਾ ਖੜਾ ਮੈਂ ਰੋਟੀ ਵੀ ਖਾਈ ਜਾਂਦਾ ਆਪਦੀ, ਮੇਰੀਆਂ ਦਸਾਂ ਮੈਂ ਮੇਰੀਆਂ ਲੋੜਾਂ ਵੀ ਪੂਰੀਆਂ ਹੋਈ ਜਾਂਦੀਆਂ, ਉਹ ਬੰਦਾ ਮੈਨੂੰ ਕਹੇ ਵੀ ਮੈਂ ਤੈਨੂੰ $2 ਦਾ ਦਾਨ ਦਿੰਦਾ ਤੇ ਮੈਂ ਕੁਆਂਟਰ ਦੀ ਕੱਢੂ ਉਹਨੂੰ ਗਾਲ, ਮੈਂ ਕਿਹਾ ਮੈਨੂੰ ਦਾਨ ਕਾਹਦਾ ਦਿੰਦਾ ਭਾਈ, ਮੈਂ ਤਾਂ ਰੋਟੀ ਪਾਣੀ ਵੀ ਖਾਂਦਾ, ਮੇਰੀ ਸਿਹਤ ਵੀ ਠੀਕ ਹੈ। ਮਤਲਬ ਸਮਾਜ ਦੇ ਵਿੱਚ ਦਾਨ ਦੇਣ ਵਾਲੇ ਤਾਂ ਹਾਜ਼ਰ ਨੇ ਕਿਉਂਕਿ ਦਾਨ ਲੈਣ ਵਾਲੇ ਹਾਜ਼ਰ ਨੇ, ਕਿਉਂਕਿ ਦਾਨ ਲੈਣ ਵਾਲੇ ਜਿਨ੍ਹਾਂ ਨੂੰ ਦਾਨ ਦਿੱਤਾ ਜਾਂਦਾ ਉਹਨਾਂ ਦੇ ਹਾਲਾਤ ਇਹੋ ਜਿਹੇ ਨੇ, ਕਈ ਕੁਦਰਤੀ ਆਫਤਾਂ ਦੇ ਮਾਰੇ ਹੋਏ ਨੇ, ਕਈਆਂ ਦੀ ਕੋਈ ਫਿਜ਼ੀਕਲ ਪ੍ਰੋਬਲਮ ਹੋ ਸਕਦੀ ਹੈ, ਕਈਆਂ ਦੀ ਇਹਨਾਂ ਜਿਹਨਾਂ ਨੂੰ ਪੱਛਮੀ ਸੋ ਕਾਲਡ ਵੈਸਟਰਨ ਕੰਟਰੀਜ਼ ਕਿਹਾ ਜਾਂਦਾ ਸੀ ਜਿਹੜੇ ਕਹਿੰਦੇ ਕਿ ਬਹੁਤ ਸਿਆਣੇ ਨੇ ਜਿੱਥੇ ਬਹੁਤ ਡਿਵੈਲਪਮੈਂਟ ਹੋਈ ਹੈ, ਇਹਨਾਂ ਦੇਸ਼ਾਂ ਨੇ ਗਰੀਬ ਮੁਲਕਾਂ ਦੀ ਐਕਸਪਲੋਟੇਸ਼ਨ ਲੁੱਟ ਕਰਕੇ ਇੰਨੇ ਕੁ ਗਰੀਬ ਬਣਾਤੇ ਨੇ ਮੁਲਕ ਕਿ ਉਹ ਸਸਟੇਨ ਹੀ ਨਹੀਂ ਕਰ ਸਕਦੇ, ਫਿਰ ਉਹਨਾਂ ਨੂੰ ਦਾਨ ਦੇਣ ਦੇ ਬਹਾਨੇ ਦੇ ਹੇਠ ਇਹ ਐਡੇ ਕੁ ਕਾਲੇ ਮਾਲੇ ਕਰਦੇ ਨੇ ਵੀ ਖੁਦ ਦਾਨ ਸ਼ਬਦ ਆ ਜਿਹੜਾ ਉਹਨੂੰ ਸੁਣ ਕੇ ਹੀ ਮਨ ਨੂੰ ਪਤਾ ਨੀ ਹਾਸਾ ਆਉਂਦਾ, ਅਫਸੋਸ ਹੁੰਦਾ, ਪਤਾ ਨੀ ਕੀ ਕੀ ਹੁੰਦਾ। ਖੈਰ ਜੀ, ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਸਾਡੇ ਵੀ ਬਹੁਤ ਕੁਛ ਹੁੰਦਾ ਸੀ ਦਾਨ ਦੇ ਨਾਂ ਤੇ, ਆ ਗੁਰਦੁਆਰਿਆਂ ਦੀਆਂ ਗੋਲਕਾਂ ਲੈ ਲਓ ਜੀ, ਇਹ ਦਾਨ ਦੇ ਨਾਂ ਤੇ ਭਰ ਦਿੱਤੀਆਂ ਜਾਂਦੀਆਂ ਨੇ, ਪਰ ਇਹ ਜਾਂਦੀਆਂ ਕਿੱਥੇ ਨੇ? ਮੈਂ ਹੁਣ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ, ਬਹੁਤ ਸਾਰੀਆਂ ਗੋਲਕਾਂ ਜਿੱਥੋਂ ਦਾਨ ਦਿੱਤਾ ਜਾਂਦਾ ਬਹੁਤ ਚੰਗੇ ਥਾਂ ਤੇ ਲੱਗਦੀਆਂ ਨੇ। ਇਕੱਲੀ ਗੋਲਕਾਂ ਦੀ ਜਦੋਂ ਗੱਲ ਆਈ, ਮੈਂ ਸਿੱਖ ਧਰਮ ਦੀ ਗੱਲ ਨਹੀਂ ਕਰਦਾ, ਹਿੰਦੂ ਧਰਮ ਦੇ ਵਿੱਚ ਐਡੇ ਐਡੇ ਵੱਡੇ ਮੰਦਰ ਨੇ, ਕਰੋੜਾਂ ਦਾ ਦਾਨ ਕੀਤਾ ਪਿਆ ਜੀ, ਕੁਆਂਟਲਾਂ ਦੇ ਕੁਆਂਟਲ ਸੋਨਾ ਰੱਖਿਆ, ਉਹ ਦਾਨ ਦੇ ਨਾਂ ਤੇ ਕੀਤਾ ਗਿਆ, ਪਰ ਸੱਚੀ ਮੁੱਚੀ ਕੀ ਉਹ ਕਿਸੇ ਅਰਥ ਲੱਗਿਆ? ਨਹੀਂ ਲੱਗਿਆ। ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ ਗਾ, ਮੈਂ ਦਾਨ ਦੇ ਕੋਨਸੈਪਟ ਦੀ ਗੱਲ ਕਰਦਾ, ਭਾਵੇਂ ਮੰਦਰਾਂ ਦੇ ਵਿੱਚ ਦਾਨ ਦਿੱਤਾ ਜਾਂਦਾ ਹੋਵੇ, ਭਾਵੇਂ ਗੁਰਦੁਆਰਿਆਂ 'ਚ ਦਾਨ ਦਿੱਤਾ ਜਾਂਦਾ ਹੋਵੇ, ਭਾਵੇਂ ਇਹ ਸਿਆਸੀ ਪਾਰਟੀਆਂ ਜਿਹੜੀਆਂ ਜਾਂ ਜਿਹੜੇ ਹੋਰ ਨੇ ਜਿਨ੍ਹਾਂ ਨੇ ਚੈਰਿਟੀਜ਼ ਖੋਲੀਆਂ ਹੋਈਆਂ, ਚਲੋ ਸਿਆਸੀ ਪਾਰਟੀ ਸਿੱਧਾ ਤਾਂ ਚੈਰਿਟੀ ਨਹੀਂ ਖੋਲਦੀ, ਪਰ ਇਹਨਾਂ ਦਾ ਚੈਰੀਟੇਬਲ ਆਰਗੇਨਾਈਜੇਸ਼ਨ ਦੇ ਨਾਲ ਕਿਹਨੂੰ ਹੈਲਪ ਕਰਨਾ, ਕਿਵੇਂ ਹੈਲਪ ਕਰਨੀ ਹੈ, ਜਾਂ ਜਿਹੜੇ ਬਿਜ਼ਨਸ ਆਰਗੇਨਾਈਜੇਸ਼ਨ ਨੇ, ਬਿਜ਼ਨਸ ਨੇ ਜਿਹੜੇ, ਉਹਨਾਂ ਦਾ ਚੈਰੀਟੇਬਲ ਆਰਗੇਨਾਈਜ਼, ਜਦੋਂ ਸਾਰਾ ਤੁਸੀਂ ਇਕੱਠਾ ਧਾਲਾ ਮਾਲਾ ਦੇਖੋਗੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਦੋਸਤੋ। ਭਲਾਈ ਭਲੂਈ ਨਹੀਂ ਹੁੰਦੀ ਕਿਸੇ ਦੀ, ਅਸਲੀ ਮਾਨਿਆਂ ਦੇ ਵਿੱਚ, ਸਹੀ ਮਾਨਿਆਂ ਦੇ ਵਿੱਚ ਜੇ ਭਲਾਈ ਹੋਣੀ ਆ ਤਾਂ ਉਹ ਸਿਸਟਮ ਨੇ ਕਰਨੀ ਹੈ ਕਿਸੇ ਦੀ, ਕਿਸੇ ਦੀ ਜਿਹੜੀ ਵੈਲ ਬੀਂਗ ਆ ਸੋਸਾਇਟੀ ਨੂੰ, ਸਾਡੀ ਨੂੰ ਅਗਲੇ ਪੜਾਅ ਤੇ ਲੈ ਕੇ ਜਾਣਾ, ਸਾਡੀਆਂ ਪ੍ਰੋਬਲਮ ਨੂੰ ਸੋਲਵ ਕਰਨਾ, ਜਿਹਨੂੰ ਸੱਚੀ ਸਹੀ ਮਾਨਿਆਂ 'ਚ ਜਿਹਨੂੰ ਕੋਈ ਸਮੱਸਿਆ ਹੈਗੀ ਆ ਉਹਦਾ ਹੱਲ ਸਿਸਟਮ ਨੇ ਹੀ ਕਰਨਾ। ਜੇ ਕੋਈ ਸੋਚਦਾ ਕਿ ਨਹੀਂ ਸਿਸਟਮ ਨੇ ਨਹੀਂ ਕਰਨਾ, ਚੈਰਿਟੀ ਬਣਾ ਕੇ ਕੀਤਾ ਜਾ ਸਕਦਾ? ਨਹੀਂ ਹੁੰਦਾ ਇਸ ਤਰ੍ਹਾਂ। ਖੈਰ ਜੀ, ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4018-3230, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫਾਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9005-555-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ਤੁਸੀਂ ਕੋਈ ਫਿਰ ਨਿੱਘਾ ਸਵਾਗਤ ਤੁਹਾਡਾ। ਸਿਟੀ ਆਫ ਬਰੈਂਪਟਨ ਦਾ ਸੁਨੇਹਾ ਹੈ ਜੀ ਕਿ ਨਾਨ ਮੈਡੀਕਲ ਮਾਸਕ ਜਾਂ ਫੇਸ ਕਵਰਿੰਗ ਨੇ ਜਿਹੜੀਆਂ ਮੈਂਡੇਟਰੀ ਨੇ ਆਲ ਇਨਡੋਰ ਪਬਲਿਕ ਸਪੇਸਿਸ ਦੇ ਵਿੱਚ। ਬਰੈਂਪਟਨ ਦੇ ਵਿੱਚ ਤੁਸੀਂ ਆਪਣਾ ਫੇਸ ਆ ਜਿਹੜਾ ਉਹ ਢੱਕ ਕੇ ਜਾਣਾ। ਨਾਨ ਮੈਡੀਕਲ ਮਾਸਕ ਆ ਜਿਹੜੇ ਉਹ ਯੂਜ ਕਰਨੇ ਨੇ ਜੀ ਜਿੰਨੀਆਂ ਵੀ ਇਨਡੋਰ ਪਬਲਿਕ ਸਪੇਸਿਸ ਨੇ, ਤਾਂ ਕਿ ਜਿਹੜਾ ਕੋਰੋਨਾ ਦੀ ਪ੍ਰੋਬਲਮ COVID-19 ਇਹਦੇ ਜਿਹੜੇ ਇਹਦੀ ਸਪਰੈਡ ਨੂੰ ਰੋਕਿਆ ਜਾ ਸਕੇ। ਜਿਹੜੇ ਬੱਚੇ ਨੇ 2 ਸਾਲ ਤੋਂ ਛੋਟੇ ਜਾਂ ਜਿਨ੍ਹਾਂ ਨੂੰ ਕੋਈ ਬਰੀਦਿੰਗ ਪ੍ਰੋਬਲਮ ਹੈਗੀ ਆ, ਸਾਹ ਲੈਣ 'ਚ ਕੋਈ ਪ੍ਰੋਬਲਮ ਹੈਗੀ ਆ, ਜਾਂ ਜਿਹੜੇ ਉਹ ਮਾਸਕ ਪਾ ਹੀ ਨਹੀਂ ਸਕਦੇ, ਉਹਨਾਂ ਨੂੰ ਐਗਜੈਂਪਸ਼ਨ ਹੈਗੀ, ਉਹਨਾਂ ਨੂੰ ਛੋਟ ਆ, ਤੇ ਤੁਸੀਂ ਇਸ ਗੱਲ ਦਾ ਜ਼ਰੂਰ ਦੋਸਤੋ ਖਿਆਲ ਰੱਖਣਾ। ਵੈਸੇ ਵੀ ਸਿਟੀ ਆਫ ਬਰੈਂਪਟਨ ਨੇ ਕਿਹਾ ਕਿ ਉਹਨਾਂ ਨੇ 1 ਮਿਲੀਅਨ ਨਾਨ ਮੈਡੀਕਲ ਮਾਸਕ ਆ ਜਿਹੜੇ ਉਹ ਆਪਣੇ ਸ਼ਹਿਰੀਆਂ ਨੂੰ ਉਹ ਕਹਿੰਦੇ ਉਹ ਮੇਲ ਕਰ ਰਹੇ ਨੇ ਜੀ, ਤੇ ਛੇਤੀ ਮਿਲ ਜਾਣਗੇ ਤੁਹਾਨੂੰ। ਪਰ ਤੁਸੀਂ ਭਰੋਸਾ ਆਪਣੇ ਆਪ 'ਤੇ ਰੱਖਣਾ ਜੀ, ਆਪਣੇ ਮਾਸਕ ਆ ਜਿਹੜੇ ਉਹ ਖਰੀਦ ਕੇ ਰੱਖੋ, ਆਪਣੀ ਕਾਰ ਦੇ ਵਿੱਚ ਰੱਖੋ, ਜਦੋਂ ਵੀ ਤੁਹਾਨੂੰ ਲੱਗਦਾ ਕਿ ਕਿਤੇ ਅੰਦਰ ਜਾਣਾ, ਸਟੋਰ ਦੇ ਵਿੱਚ ਜਾਣਾ, ਕਿਤੇ ਵੀ ਇਨਡੋਰ, ਤੇ ਉੱਥੇ ਮਾਸਕ ਬਹੁਤ ਜ਼ਰੂਰੀ ਹੈ। ਤੁਹਾਨੂੰ ਪਤਾ ਸਟੋਰਾਂ ਜਾਂਦੇ ਹੋ, ਜੇ ਮਾਸਕ ਨਾ ਹੋਵੇ ਤੁਹਾਨੂੰ ਅੰਦਰ ਨਹੀਂ ਵੜਨ ਦਿੰਦੇ। ਜਾਂ ਫਿਰ ਤੁਸੀਂ ਪੂਰੀ ਜਾਣਕਾਰੀ ਲੈਣੀ ਹੈ ਤੇ 311 ਤੇ ਕਾਲ ਕਰਕੇ ਜਾਣਕਾਰੀ ਹੈ ਜਿਹੜੀ ਉਹ ਲਈ ਜਾ ਸਕਦੀ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਸਪੋਂਸਰ ਕਰ ਰਹੇ ਨੇ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ ਜੀ। 647-278-5003 ਨੰਬਰ ਹੈ ਜੀ, ਸਭ ਤੋਂ ਸਸਤੇ ਰੇਟਾਂ ਤੇ ਕਿਹਾ ਮੈਂ। ਜੇ ਨਹੀਂ ਯਕੀਨ ਆਉਂਦਾ ਤੇ ਤੁਸੀਂ ਐਂ ਕਰੋ, ਜਿੰਨੀ ਇੰਸ਼ੋਰੈਂਸ ਦਾ ਪ੍ਰੀਮੀਅਮ ਹੁਣ ਦੇ ਰਹੇ ਹੋ ਨੋਟ ਕਰ ਲਓ ਤੇ ਇਹਨਾਂ ਨੂੰ ਕਰ ਲਓ ਕਾਲ। ਤੁਸੀਂ ਇਹਨਾਂ ਤੋਂ ਨੋ ਐਬਲੀਗੇਸ਼ਨ ਕੋਟੇਸ਼ਨ ਲਾਇਓ ਤੇ ਵੇਖਿਓ, ਫਿਰ ਤੁਸੀਂ ਤੁਹਾਡੇ ਮਹੀਨੇ ਦੇ 40-50-60-100 ਦਾ ਫਰਕ ਪੈ ਜੂਗਾ, ਤੇ ਬਾਕੀ ਮਰਜ਼ੀ ਤੁਹਾਡੀ ਜੀ। ਪੈਸੇ ਬਚਾਉਣੇ ਬਚਾ ਲਓ, ਨਹੀਂ ਬਚਾਉਣੇ ਤੁਹਾਡੀ ਮਰਜ਼ੀ ਆ। ਜੇ ਨਵੇਂ ਆਏ ਹੋ ਇੰਡੀਆ ਤੋਂ ਤੇ ਜਾਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ, ਕਈ ਵਾਰੀ ਕੰਪਨੀਆਂ ਡਿਕਲਾਈਨ ਵੀ ਕਰ ਦਿੰਦੀਆਂ, ਕੰਪਨੀ ਇੰਸ਼ੋਰੈਂਸ ਨਹੀਂ ਕਰਦੀਆਂ, ਰੇਟ ਵਧਾ ਦਿੰਦੀਆਂ, ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ। 6472785003 ਹੈਗਾ ਜੀ ਇਹਨਾਂ ਦਾ ਨੰਬਰ। ਪ੍ਰੋਪਰਟੀ ਖਰੀਦਰੀ ਵੇਚਣੀ ਆ, ਰਾਜਕਲਸੀ 416-566-2075 ਮਾਹਰ ਰੀਅਲਟਰ ਨੇ, 15 ਸਾਲਾਂ ਤੋਂ ਰੀਅਲ ਸਟੇਟ ਦੇ ਖੇਤਰ ਦੇ ਵੀ ਸਰਗਰਮ ਨੇ। ਤੁਸੀਂ ਪ੍ਰੋਪਰਟੀ ਵੇਚਣੀ ਆ, ਖਰੀਦਣੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ, ਬਰੈਂਪਟਨ, ਮਿਸੀਸਾਗਾ ਜਾਂ ਬਾਹਰ, ਬਾਹਰ ਮਤਲਬ ਲੰਡਨ ਤੱਕ ਇਹ ਸੇਵਾਵਾਂ ਦਿੰਦੇ ਨੇ ਜੀ, ਵਾਟਰਲੂ, ਕਿਚਨਰ, ਸੇਂਟ ਕੈਥਰੀਨ, ਨਿਆਗਰਾ ਫਾਲਸ, ਕਿਤੇ ਵੀ ਕੋਈ ਪ੍ਰੋਪਰਟੀ ਚਾਹੀਦੀ ਹੈ, ਇੱਕ ਵਾਰੀ ਇਹਨਾਂ ਦਾ ਅਪੁਆਇੰਟਮੈਂਟ ਬਣਾ ਲਓ। ਰਾਜਕਲ ਸੀ 416-566-2075, ਤੁਹਾਨੂੰ ਸਾਰਾ ਪ੍ਰੋਸੈਸ ਦੱਸਣਗੇ ਕਿ ਕਿਵੇਂ ਪ੍ਰੋਪਰਟੀਆਂ ਦਿਖਾਵਾਂਗੇ, ਕਿਵੇਂ ਜੇ ਤੁਸੀਂ ਸੈਲਰ ਹੋ ਤੁਹਾਡਾ ਬਚਾਅ ਕਰਾਂਗੇ, ਸਾਰੇ ਪ੍ਰਿਕੋਸ਼ਨਸ ਵਰਤਾਂਗੇ ਆ ਕੋਵਿਡ ਦੀ ਪ੍ਰੋਬਲਮ ਦੇ ਚੱਲਦਿਆਂ, ਤੇ ਤਾਲਮੇਲ ਕਰੋ ਜੀ। ਰੀਅਲਟਰ ਰਾਜਕਲ ਸੀ 416-566-2075 ਇਹਨਾਂ ਦਾ ਨੰਬਰ ਆ। ਸਾਡੇ ਨਾਲ ਕੁਝ ਕਾਲਰ ਹਾਜ਼ਰ ਨੇ ਜੀ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਲਈਏ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਦੇਗਾ ਸਵਾਗਤ ਜੀ ਤੁਹਾਡਾ, ਤੁਸੀਂ ਆਨ ਦਾ ਏਅਰ ਹੋ ਜੀ।
ਦੇਖੋ ਤੁਸੀਂ ਮੈਨੂੰ ਨੀ ਜਾਣਦੇ, ਮੈਂ ਤੁਹਾਨੂੰ ਨੀ ਜਾਣਦਾ, ਕੋਈ ਐਸੀ ਗੱਲ ਨੀ ਹੈਗਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ, ਮੈਂ ਇੱਥੇ ਕੈਨੇਡਾ 'ਚ 30 ਸਾਲ ਤੋਂ ਰਹਿ ਰਿਹਾ, ਤੁਸੀਂ ਬਹੁਤ ਅੱਛਾ ਗੱਲਾਂ ਕਰਦੇ ਹੋ, ਸਾਫ ਸੁਥਰੀਆਂ ਗੱਲਾਂ ਕਰਦੇ ਹੋ, ਉਹ ਜਿਹੜੀਆਂ ਗੱਲਾਂ ਛੁੱਪੀਆਂ ਹੈਗੀਆਂ ਉਹਨਾਂ ਨੂੰ ਸਾਹਮਣੇ ਲਿਆਉਂਦੇ ਹੋ, ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਮੈਂ ਚਾਰਟੀਆਂ ਨੂੰ ਇੱਥੇ ਦੇਖਿਆ ਕਿ ਪਾਕਿਸਤਾਨ ਤੋਂ ਇੰਡੀਆ ਤੋਂ ਆ ਕੇ ਵੀ ਉਹ ਇੱਥੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ ਜੀ, ਅਸੀਂ ਹਸਪਤਾਲ ਬਣਾ ਰਿਹਾ ਜੀ, ਆ ਬੱਚਿਆਂ ਲਈ ਬਣਾ ਰਿਹਾ, ਤੇ ਉੱਥੇ ਜਾ ਕੇ ਕੁਛ ਨਹੀਂ ਕਰਦੇ। ਇੱਥੇ ਜਿਹੜੀਆਂ ਚਾਰਟੀਆਂ ਬੈਠੀਆਂ, ਫੂਡ ਬੈਂਕ ਦੇ ਮੈਂ ਇੱਕ ਦੋ ਲੋਕਾਂ ਨੂੰ ਜਾਣਦਾ, ਉਹਨਾਂ ਨੇ ਸਾਡਾ ਦੇ ਅਪਾਰਟਮੈਂਟ ਲੈ ਲਏ, ਘਰ ਲੈ ਲਏ, ਉਹ ਜੀ ਅਸੀਂ ਚਾਰਟੀ 'ਚ ਕਰ ਰਹੇ ਜੀ, ਫੂਡ ਬੈਂਕ 'ਚ ਹੈਲਪ ਕਰੋ ਜੀ, ਵਲੰਟੀਅਰ ਕਰੋ ਸਾਡੇ ਨਾਲ। ਇਹ ਸਾਰਾ ਡਰਾਮਾ ਹੈਗਾ, ਮੈਂ ਵੀ ਤੁਹਾਡੇ ਨਾਲ ਹੈਗਾ ਇਸ ਗੱਲ ਨੂੰ, ਤੇ ਇਹ ਇਹ ਬੰਦ ਹੋਣਾ ਚਾਹੀਦਾ। ਬਲਕਿ ਇਹਨਾਂ ਦਾ ਟੈਕਸ ਤੇ ਪਤਾ ਹੋਣਾ ਚਾਹੀਦਾ ਕਿ ਇਹਨਾਂ ਨੇ ਪਿਛਲੇ ਸਾਲ ਕੀ ਕੀਤਾ, ਉਸ ਪਿਛਲੇ ਸਾਲ ਕੀ ਕੀਤਾ, ਤਿੰਨ ਸਾਲ ਦਾ ਇਹਨਾਂ ਦਾ ਉਹ ਸਾਰਾ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਸਮਝ ਆ ਗਈ। ਤੇ ਇਹ ਕੀ ਕਰਦੇ ਉਹ ਕਿੱਥੇ ਜਾਂਦੇ ਹੋ, ਇਹਨਾਂ ਦੀਆਂ ਕਿੰਨੀਆਂ ਪ੍ਰਾਪਤੀਆਂ ਹੋ ਗਈਆਂ ਚਾਰਟੀ ਬਣਾ ਕੇ, ਇੱਕ ਬੰਦਾ ਜਿਹੜਾ ਉਹ ਟਰੱਕ ਚਲਾ ਰਿਹਾ, ਦੋ ਟਰੱਕ ਵੀ ਹੈਗੇ ਉਹਦੀਆਂ ਨੀ ਬਣੀਆਂ, ਇਹਨਾਂ ਦੀਆਂ ਕਿਸੇ ਤਿੰਨ ਤਿੰਨ ਪ੍ਰਾਪਤੀਆਂ ਬਣ ਗਈਆਂ ਹੈ ਜੀ। ਅੰਦਾਜ਼ਾ ਕਰੋ ਇਹਨਾਂ ਦਾ ਜੀ, ਫੂਡ ਬੈਂਕ, ਫੂਡ ਬੈਂਕ ਲਈ ਉੱਥੇ ਜਾਓ, ਉਹ ਬੰਦੇ ਨੂੰ ਮਿਲਦਾ ਕੱਖ ਨੀ ਜੀ।
ਮਿਹਰਬਾਨੀ, ਧੰਨਵਾਦ ਤੁਹਾਡਾ, ਭਾਵਨਾਵਾਂ ਸਮਝਦਾ। ਮੈਂ ਕਿਸੇ ਬੈਂਕ ਦਾ, ਫੂਡ ਬੈਂਕ ਦਾ ਨਾਂ ਤਾਂ ਨਹੀਂ ਲਊਂਗਾ, ਪਰ ਜਿੱਥੇ ਚਲੋ ਚੈਰਿਟੀ ਵਾਲਿਆਂ ਨੂੰ ਪੁੱਛਣਾ ਚਾਹੀਦਾ, ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਜਿਨ੍ਹਾਂ ਨੂੰ ਇਹ ਬੋਲਣ ਦੇ ਪੈਸੇ ਦਿੰਦੇ ਨੇ, ਤੇ ਉਹਨਾਂ ਤੋਂ ਨੀ ਪੁੱਛਣਾ ਚਾਹੀਦਾ। ਜਿਹੜੇ ਮਿਨਿਸਟਰ ਨੇ, ਜਿਹੜੇ ਜਦੋਂ ਪਤਾ ਲੱਗਦਾ ਕਿ ਕੱਲ ਨੂੰ ਸਾਡੀਆਂ ਕੀਤੀਆਂ ਸਾਹਮਣੇ ਆ ਜਾਣੀਆਂ ਤੇ ਅੱਜ ਹੀ ਆਪਾਂ ਜਿਹੜੇ ਪੈਸੇ ਇਹਨਾਂ ਨੇ ਸਾਡੇ ਤੇ ਖਰਚੇ ਨੇ ਵਾਪਸ ਕਰਦੇ, ਉਹਨਾਂ ਨੂੰ ਨੀ ਪੁੱਛਣਾ ਚਾਹੀਦਾ। ਮੈਂ ਤਾਂ ਕਹਿੰਦਾ ਉਹਨਾਂ ਨੂੰ ਵੱਧ ਪੁੱਛਣਾ ਚਾਹੀਦਾ। ਤੇ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ, ਜਿਹੜੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠੇ ਨੇ, ਵੀ ਆਪਾਂ ਤਾਂ ਬੋਲਣਾ ਹੀ ਕੁਛ ਨੀ, ਜਿਨ੍ਹਾਂ ਦੀ ਜ਼ਮੀਰ ਸੁੱਤੀ ਪਈ ਆ, ਐਡੀ ਘੂਕ ਸੁੱਤੀ ਪਈ ਆ, ਮੈਨੂੰ ਲੱਗਦਾ ਜਦੋਂ ਸੌਣ ਦੀ ਗੱਲ ਹੋਵੇ ਤਾਂ ਮਿਰਜ਼ਾ ਵੀ ਇੰਨੀ ਡੂੰਘੀ ਨੀਂਦ, ਗੂੜੀ ਨੀਂਦ ਨੀ ਸੁੱਤਾ ਹੋਣਾ, ਇਹ ਸੁੱਤੇ ਹੀ ਪਏ ਨੇ, ਬੋਲਦੇ ਨੀ, ਜ਼ਮੀਰ ਹੀ ਨੀ ਜਾਗਦੀ, ਵੀ ਕੋਈ ਬਿਆਨ ਤਾਂ ਦੇ ਦਿਓ ਨਾ। ਫਲਾਹਰ ਤੇ ਫਲਾਹਰ ਦਿੱਤੀ ਜਾਂਦੇ ਨੇ, ਗਵਰਨਮੈਂਟ ਫੰਡਸ ਨੂੰ ਬਿੱਲੇ ਲਾਈ ਜਾਂਦੇ ਨੇ, ਕੈਨੇਡਾ ਡੇ ਦੀਆਂ ਵਧਾਈਆਂ ਜੀ, ਆ ਮੇਰੀ ਮੇਲ 'ਚ ਵੀ ਆਇਆ, ਇੱਕ ਜੁਲਾਈ ਨੂੰ ਕੈਨੇਡਾ ਡੇ ਸੀ, 17 ਜੁਲਾਈ ਨੂੰ ਮੇਰੀ ਮੇਲ ਦੇ ਵਿੱਚ ਆਇਆ ਵੀ ਅਸੀਂ ਕੈਨੇਡਾ ਡੇ ਇਕੱਠ ਨਹੀਂ ਕਰਨਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਬਸ ਜਿਹੜੇ ਫੰਡਸ ਮਿਲੇ ਹੋਏ ਨੇ ਉਹਨਾਂ ਨੂੰ ਬਿੱਲੇ ਲਾਈ ਜਾਂਦੇ ਨੇ, ਜਿੱਥੇ ਕਿਤੇ ਬੋਲਣ ਦੀ ਲੋੜ ਹੋਵੇ ਨਾ ਮੂੰਹ ਬੰਦ, ਇੱਕ ਚੁੱਪ ਸੌ ਸੁੱਖ, ਆਪਣੇ ਵਿਰਸੇ 'ਚੋਂ ਸਿੱਖ ਲਿਆ ਇਹਨਾਂ ਨੇ, ਹੈ ਕੈਨੇਡੀਅਨ ਬੱਚੇ, ਸਾਡੇ ਐਮ ਪੀਜ਼ ਦੀ ਗੱਲ ਕਰ ਰਿਹਾ ਜੀ ਮੈਂ, ਜੇ ਕਿਸੇ ਨੂੰ ਨਾ ਭੁਲੇਖਾ ਹੋਵੇ ਤਾਂ, ਬਿਲਕੁਲ ਚੁੱਪ ਨੇ ਇਸ ਮਸਲੇ ਤੇ, ਕਿਸੇ ਦਾ ਬਿਆਨ ਤੱਕ ਨਹੀਂ ਆਇਆ। ਵੀ ਤੁਸੀਂ ਆਪਦੀ ਰਾਇ ਤਾਂ ਦਿਓ, ਤੁਸੀਂ ਹੱਕ ਦੇ ਵਿੱਚ ਬਿਆਨ ਦੇ ਦਿਓ, ਤੁਹਾਡਾ ਇੱਕ ਜਿਹੜਾ ਮੰਤਰੀ ਹੈ ਉਹ ਮਾਫੀਆ ਮੰਗੀ ਜਾਂਦਾ, ਤੁਸੀਂ ਵੀ ਕਹਿ ਦਿਓ ਵੀ ਗਲਤ ਆ, ਜੇ ਗਲਤ ਨਹੀਂ ਤਾਂ ਠੀਕ ਕਹਿ ਦਿਓ। ਚੁੱਪ ਰਹਿਣ ਦਾ ਕੀ ਮਤਲਬ ਹੈਗਾ? ਸਾਡੇ ਐਮ ਪੀ ਸਾਹਿਬ ਦੱਸਣਗੇ, ਸਾਡੇ ਐਮ ਪੀ ਸਾਹਿਬ ਨੇ ਜਿਹੜੇ ਉਹ ਜਿਵੇਂ ਮੇਨ ਸਟ੍ਰੀਮ ਦੇ ਜਿਹੜੇ ਪੱਤਰਕਾਰ ਨੇ ਸਵਾਲ ਜਵਾਬ ਕਰਦੇ ਨੇ, ਉਹਨਾਂ ਦੀਆਂ ਮੀਟਿੰਗਸ ਹੁੰਦੀਆਂ, ਕੀ ਇਹ ਪੰਜਾਬੀ ਮੀਡੀਆ ਨੂੰ, ਐਥਨਿਕ ਮੀਡੀਆ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕਰਨਗੇ ਕਿ ਚੈਰਿਟੀਜ਼ ਦਾ ਕੰਮ ਇਸ ਤਰ੍ਹਾਂ ਚੱਲਦਾ, ਇੱਕ ਸਾਲ ਪੁਰਾਣੀ ਚੈਰਿਟੀ ਨੂੰ ਇਸ ਤਰ੍ਹਾਂ ਫੰਡ ਦਿੱਤਾ ਜਾਂਦਾ, ਕਿਉਂ ਦਿੱਤਾ ਜਾਣਾ ਚਾਹੀਦਾ, ਜਾਂ ਆਪਣੀ ਰਾਇ ਦਿਓ, ਜਾਂ ਸਾਡੇ ਪੱਤਰਕਾਰਾਂ ਦੇ ਵਿੱਚ ਹੈਗੀ ਹਿੰਮਤ ਸਵਾਲ ਪੁੱਛਣ ਕਿ ਉਹ ਸਾਡੇ ਐਮ ਪੀ ਸਾਹਿਬ ਨੂੰ ਪ੍ਰਮੋਟ ਕਰਨ ਦੇ ਲਈ ਲੈ ਕੇ ਆਉਂਦੇ ਨੇ ਏਅਰ ਤੇ, ਜਾਂ ਜਦੋਂ ਚੋਣਾਂ ਹੁੰਦੀਆਂ ਉਦੋਂ ਐਡ ਦੇ ਲਈ ਲੈ ਕੇ ਆਉਂਦੇ ਨੇ। ਸਾਡੇ ਐਮ ਪੀ ਸਾਹਿਬ ਦਾ ਆਪਦਾ ਫਰਜ਼ ਨਹੀਂ ਬਣਦਾ ਕਿਸੇ ਦਾ ਵੀ ਏਅਰ ਤੇ ਆ ਕੇ ਕਹਿਣ ਵੀ ਭਾਈ ਆਹ ਜਿਹੜਾ ਰੌਲਾ ਰੱਪਾ ਪਿਆ, ਅਸੀਂ ਐਂ ਸਮਝਦੇ ਹਾਂ ਕਿ ਐਂ ਹੋਣਾ ਚਾਹੀਦਾ ਸੀ, ਘੱਟੋ ਘੱਟ ਰਾਇ ਤਾਂ ਦਿਓ ਕਿ ਬਸ ਊਈ ਬਸ ਵੈਸੇ ਹੀ ਵੀ ਅਸੀਂ 20 ਬੰਦੇ ਪੰਜਾਬੀ ਇੱਥੇ ਜੀ, ਅਸੀਂ ਐਮ ਪੀ ਬਣੇ ਹਾਂ। ਕਦ ਲਈ ਐਮ ਪੀ ਬਣੇ ਹੋ ਤੁਸੀਂ? ਲੋਕਾਂ ਦਾ ਫੰਡ ਆ, ਲੋਕਾਂ ਦੇ ਟੈਕਸ ਪੇਅਰ ਦੀ ਮਨੀ ਆ, ਮਿਨੀਮਮ ਜਦੋਂ ਪੇ ਹੁੰਦੀ ਆ ਉਦੋਂ ਵੀ ਤੁਸੀਂ ਚੁੱਪ ਰਹਿੰਦੇ ਹੋ, ਉਦੋਂ ਵੀ ਨਹੀਂ ਬੋਲਦੇ, ਜਦੋਂ ਕੋਈ ਸਮਾਜ 'ਚ ਘਪਲਾ ਹੁੰਦਾ ਉਦੋਂ ਵੀ ਨਹੀਂ ਬੋਲਦੇ, ਹੈਂ ਜੀ। ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਤੁਸੀਂ ਮੀਟਿੰਗਾਂ ਕਰ ਲੈਂਦੇ ਹੋ, ਫਿਰ ਤੁਸੀਂ ਭੋਗਾਂ ਤੇ ਜਾ ਆਉਂਦੇ ਹੋ, ਪਕੌੜੇ ਪਕੌੜੇ ਖਾ ਆਉਂਦੇ ਹੋ, ਮੱਥੇ ਟੇਕ ਆਉਂਦੇ ਹੋ, ਜਦੋਂ ਤੁਹਾਡੀ ਲੋੜ ਹੁੰਦੀ ਆ ਉਦੋਂ ਤੁਸੀਂ ਬੋਲਦੇ ਨਹੀਂ। ਐਥਿਕਸ ਦੇ ਬਾਰੇ ਬੋਲੋ ਨਾ, ਹੁਣ ਵੀ ਆਪਣੀ ਪਾਰਟੀ ਸੀ, ਦੂਜੀ ਪਾਰਟੀ ਸੀ, ਚੋਣਾਂ ਵੇਲੇ ਤਾਂ ਤੁਸੀਂ ਬਹੁਤ ਬਹਿਸਾਂ ਕਰੋਗੇ, ਇਹੋ ਜਿਹੇ ਮਸਲੇ ਤੇ ਜਿੱਥੇ ਰੀਅਲੀ ਜ਼ਰੂਰਤ ਆ, ਜਿੱਥੇ ਕੈਨੇਡੀਅਨ ਦੀ ਜ਼ਰੂਰਤ ਆ, ਵੀ ਭਾਈ ਆ ਗਲਤ ਹੋਇਆ ਤਾਂ ਗਲਤ ਕਹੋ, ਠੀਕ ਹੋਇਆ ਤਾਂ ਠੀਕ ਕਹੋ, ਆਪਣੀ ਸਰਕਾਰ ਨੂੰ ਡਿਫੈਂਡ ਕਰੋ, ਜਾਂ ਉਹਨੂੰ ਨਹੀਂ ਡਿਫੈਂਡ ਕਰਨਾ ਤਾਂ ਇੱਥੇ ਬਹੁਤ ਸਾਰੇ ਐਮ ਪੀਜ਼ ਨੇ, ਬਹੁਤ ਸਾਰੇ ਐਮ ਪੀ ਪੀਜ਼ ਨੇ, ਜਿਨ੍ਹਾਂ ਦੇ ਜੇ ਸਰਕਾਰ ਦੇ ਨਾਲ ਮਤਭੇਦ ਹੋ ਜਾਂਦੇ ਆ ਤਾਂ ਉਹ ਸ਼ਰੇਆਮ ਕਹਿ ਕੇ ਆ ਜਾਂਦੇ ਆ ਜੀ, ਸਾਡੀ ਜ਼ਮੀਰ ਜਾਗਦੀ ਆ ਭਾਈ, ਅਸੀਂ ਨਹੀਂ ਪਾਰਟੀ ਦੇ ਵਿੱਚ ਰਹਿਣਾ, ਪਾਰਟੀ ਨੇ ਗਲਤ ਕਰਤਾ, ਜਾਂ ਫਿਰ ਕਹੋ ਸਾਡੀ ਜਿਹੜੀ ਪਾਰਟੀ ਦੀ ਸਰਕਾਰ ਨੇ ਠੀਕ ਕੀਤਾ, ਕੁਛ ਤਾਂ ਬੋਲੋ। ਬਿਲਕੁਲ ਹੀ 1.5 ਲੱਖ ਦੀਆਂ ਤਨਖਾਹਾਂ ਲੈ ਕੇ ਸਰਕਾਰ ਤੋਂ ਚੁੱਪ ਨੇ ਉਹ, ਭਾਈ 1.5 ਲੱਖ ਦੀ ਤਨਖਾਹ ਦੇ ਵਿੱਚ ਹਰੇਕ ਦਾ ਸੈਂਟ ਆ, ਹਰੇਕ ਜਿਹੜਾ ਸਿਟੀਜ਼ਨ ਆ ਉਹ ਟੈਕਸ ਪੇਅਰ ਆ, ਬੜੀ ਔਖੀ ਕਮਾਈ ਕੀਤੀ ਜਾਂਦੀ ਹੈ, ਇੱਥੇ ਆਰਾਮ ਨਾਲ ਬੈਠੇ ਨੇ। ਉਹ ਕਹਿੰਦੇ ਜੀ ਕੋਈ ਨੀ, ਇੱਕ ਚੁੱਪ ਸੌ ਸੁੱਖ, ਜਦੋਂ ਚੋਣਾਂ ਆਉਣਗੀਆਂ ਬੋਲਾਂਗੇ। ਬਹੁਤ ਕੁਛ ਕਰਤਾ ਸਰਕਾਰ ਨੇ, $2,000 ਦੇ ਤਾ ਸਾਰਿਆਂ ਨੂੰ, ਮਹੀਨੇ ਦਾ ਦੇਈ ਜਾਂਦੇ ਆ, ਤੇ ਹੁਣ ਜਦੋਂ ਰਿਕਵਰੀ ਹੋਊਗੀ, ਜਦੋਂ ਗਾਂਹ ਟੈਕਸ ਵਧੂਗਾ, ਉਦੋਂ ਫਿਰ ਕਹਿਣਗੇ ਜੀ ਇਹ ਤਾਂ ਹੁਣ ਘਾਟੇ 'ਚ ਪੈ ਗਿਆ। ਤੇ ਉਹ ਕੁਛ ਕਰਦੇ ਤਾਂ ਹੈ ਨੀ। ਫੋਰ ਐਗਜ਼ਾਮਪਲ ਜਿਵੇਂ ਚਲੋ ਬੇਲ ਆਊਟ ਪੈਕੇਜ ਤਾਂ ਨੀ, ਪਰ ਸਹਾਇਤਾ ਤਾਂ ਏਅਰ ਕੈਨੇਡਾ ਨੂੰ ਦਿੱਤੀ ਹੈ ਨਾ ਸਰਕਾਰ ਨੇ, ਤੇ ਏਅਰ ਕੈਨੇਡਾ ਵਾਲੇ ਆਪਦੇ ਜਹਾਜ਼ ਖੜਾਈ ਬੈਠੇ ਤੇ ਉਹ ਇੰਡੀਅਨ ਏਅਰਲਾਈਨ ਵਾਲੇ ਟੁੱਟੇ ਜੇ ਜਹਾਜ਼ ਤੇ ਨਾਲ ਹੀ ਲੋਕਾਂ ਨੂੰ ਇੱਕ ਪਾਸੇ ਕਹਿੰਦੇ ਜੀ ਕੋਰੋਨਾ ਨੂੰ ਰੋਕਣਾ ਸੀ, ਉਹ ਨਾਲ ਅੱਧੇ ਫੁੱਟ ਦਾ ਵੀ ਫਾਸਲਾ ਨੀ ਜਿਵੇਂ ਸੀਟਾਂ ਤੇ ਬਿਠਾ ਕੇ ਲੈ ਕੇ ਆਉਂਦੇ ਆ। ਕਿਸੇ ਨੂੰ ਪੁੱਛਿਓ ਨਾ ਚਾਹ ਨਾ ਪਾਣੀ, ਵਾਸ਼ਰੂਮ ਇੰਨੇ ਗੰਦੇ ਹੁੰਦੇ ਆ, ਬੁਰਾ ਹਾਲ ਆ, ਉਦੋਂ ਫਿਰ ਜ਼ਰੂਰ ਕਿਤੇ ਨਾ ਕਿਤੇ ਗੁੱਸਾ ਆਉਂਦਾ ਭਾਈ ਵੀ ਇਸ ਦੇਸ਼ ਦੇ ਹੀ ਸ਼ਹਿਰੀ ਆ। ਇੱਕ ਪਾਸੇ ਤਾਂ ਇਸ ਦੇਸ਼ ਦੇ ਵਿੱਚ ਕੁਝ ਸ਼ਹਿਰ ਨੂੰ ਚੱਕਣ ਲਈ ਤਾਂ ਇੱਥੋਂ ਦੇ ਐਰੋਪਲੇਨ ਭੇਜੇ ਜਾਂਦੇ ਨੇ, ਦੂਜੇ ਪਾਸੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕ ਫਸੇ ਪਏ ਨੇ, ਉਹ ਉੱਥੇ ਫਸੇ ਨੇ, ਬਸ ਕੀ ਕਰ ਸਕਦੇ ਆ। ਨੈਕਸਟ ਕਾਲ ਤੇ ਚੱਲਦੇ। ਹਾਂਜੀ ਦਿੱਗਾ, ਸਵਾਗਤ ਤੁਹਾਡਾ।
ਭਾਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਗੁਰਜੀਤ ਬੋਲਦਾ, ਮੈਨੂੰ ਨੀ ਲੱਗਦਾ ਜੀ ਭਾਜੀ ਆਉਣ ਵਾਲੇ ਸਮੇਂ ਚ ਇੰਡੀਆ ਤੇ ਕੈਨੇਡਾ ਚ ਕੋਈ ਫਰਕ ਰਹਿ ਜੂ ਇਹਨਾਂ ਚ। ਜਿੱਦਾਂ ਦੇ ਐਮ ਪੀ ਉੱਥੇ ਛੱਡ ਗਿਆ ਸੀ ਉੱਦਾਂ ਦੇ ਇੱਥੇ ਆਪਾਂ ਬਣਾਉਣ ਲੱਗ ਪਏ ਆਉਣ ਵਾਲੇ ਟਾਈਮ ਚ। ਮੈਨੂੰ ਤਾਂ ਲੱਗਦਾ ਮਹੀਨਾ ਕੁ ਹੋ ਗਿਆ ਲੱਭਦੇ ਨੀ ਕਿਤੇ, ਬੜਾ ਰੌਲਾ ਪਾ ਰਹੇ ਮੀਡੀਆ ਵਾਲੇ। ਤੁਹਾਡੇ ਹੱਥ ਨੀ ਆ ਰਿਹਾ ਸਾਨੂੰ ਲੋਕਾਂ ਨੂੰ, ਆਮ ਲੋਕਾਂ ਨੂੰ ਇਹ ਕਿੱਥੇ ਮਿਲੂਗੇ ਜਾ ਕੇ?
ਉਹ ਕਹਿੰਦੇ ਜੀ ਅਸੀਂ ਕੋਰੋਨਾ ਨੂੰ ਰੋਕਣ ਲਈ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ, ਤੇ ਆਪਣੇ ਆਫਿਸ ਜਾਂ ਘਰੇ ਸੋਫੇ ਤੇ ਬੈਠੇ ਬੈਠੇ ਬਿਆਨ ਦੇ ਦਿੰਦੇ। ਬਹੁਤ ਵੱਡੀ ਗੱਲ ਆ ਬਿਆਨ ਦੇਣਾ, ਏਡੀ ਕੋਈ ਛੋਟੀ ਗੱਲ ਥੋੜਾ ਹੈਗੀ ਆ। ਤੁਸੀਂ ਬਿਆਨ ਦੇ ਕੇ ਦਿਖਾਓ ਕੋਈ, ਮਿਹਰਬਾਨੀ ਤੁਹਾਡੀ। ਅਗਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਥੋੜੀ ਜਿਹੀ ਆਵਾਜ਼ ਤੁਹਾਡੀ ਡਾਊਨ ਹੋ ਗਈ।
ਮੈਂ ਚਾਹ ਚੂ ਤਾਂ ਪੀ ਕੇ ਬੈਠਾ ਜੀ, ਅੱਜ ਮੈਨੂੰ ਸਮਝ ਨੀ ਲੱਗੀ।
ਮੈਂ ਠੀਕ ਠਾਕ ਹੋ?
ਵਧੀਆ ਜੀ, ਵਧੀਆ ਵਧੀਆ, ਬਹੁਤ ਵਧੀਆ।
ਅੱਛਾ ਮੈਂ ਨੈਗੇਟਿਵ ਤੇ ਪੋਜ਼ਿਟਿਵ ਦੋਨੇ ਗੱਲਾਂ ਕਰਨੀਆਂ ਨੇ।
ਕਰੋ ਜੀ, ਕਰੋ ਕਰੋ।
ਪਹਿਲਾਂ ਤਾਂ ਜੀ ਦੇਖੋ ਨੈਗੇਟਿਵ ਗੱਲ ਕਰਨੀ ਆ, ਇਹ ਜਿਹੜੇ ਸਾਡੇ ਐਮ ਪੀ ਨੇ ਨਾ, ਇਹਨਾਂ ਨਾਲੋਂ ਬਿਹਤਰ ਤੁਸੀਂ ਇਹ ਆ ਕਿਸੇ ਗੋਰੇ ਨੂੰ ਚੁਣ ਲਓ।
ਚਲੋ ਆਪਾਂ
ਉਹ ਤੁਹਾਡੇ ਦੇਖੋ, ਉਹ ਤੁਹਾਡੇ ਹੱਥ ਦੀ ਜੂ ਦੇਖੋ, ਉਹ ਤੁਹਾਡੇ ਹੱਥ ਦੀ ਜੂ।
ਹਾਂਜੀ ਇੱਕ ਮਿੰਟ ਹੋਲਡ, ਇੱਕ ਮਿੰਟ ਹੋਲਡ ਕਰੇ, ਹੋਲਡ ਕਰੋ। ਮੇਰਾ ਵਿਸ਼ਾ ਐਮ ਪੀਆਂ ਦਾ ਭਾਈ ਨਹੀਂ ਸੀ, ਮੈਂ ਤਾਂ ਉਹਨਾਂ ਦੀ ਇੱਕੋ ਹੀ ਇੱਕ ਗੱਲ ਕਰ ਰਿਹਾ ਸੀ ਵੀ ਕੁਛ ਤਾਂ ਬੋਲੋ। ਪਰ ਗੱਲ ਇਹ ਆ ਕਿ ਆਪਾਂ ਇੰਨਾ ਤਾਂ ਨਾ ਕਹੀਏ, ਸਾਡੇ ਸਿਆਣੇ ਵੀ ਹੈਗੇ, ਇਹ ਰੇਸਿਸਟ ਹੋ ਜਾਂਦੀ ਹੈ ਗੱਲ ਵੀ ਆਪਣੇ ਮਾੜੇ ਫਲਾਣੇ ਚੰਗੇ। ਮੈਂ ਤਾਂ ਜ਼ਿੰਮੇਵਾਰੀ ਦੀ ਗੱਲ ਕਰ ਰਿਹਾ ਸੀ ਵੀ ਇਹਨਾਂ ਦੀ ਜ਼ਿੰਮੇਵਾਰੀ।
ਦੇਖੋ ਇਹ ਨਹੀਂ ਬੋਲਣਗੇ, ਇਹਨਾਂ ਨੇ ਤਾਂ ਨਾ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਆਪਣੇ ਪੋਤਾ ਪੋਤਿਆਂ ਦੀਆਂ ਵੀ ਗਾਹਾਂ ਉਹ ਤਾਂ ਆਪਣੀਆਂ ਮਿਨਿਸਟਰੀਆਂ ਬਾਰੇ ਸੋਚਦੇ ਨੇ। ਇਹਨਾਂ ਨੇ ਕੋਈ ਨਹੀਂ ਬੋਲਣਾ, ਤੇ ਤੁਸੀਂ ਉਹ ਗੱਲ ਤਾਂ ਠੀਕ ਹੈ, ਇਲੈਕਸ਼ਨ ਵੇਲੇ ਤਾਂ ਬਥੇਰਾ ਆਉਂਦੇ ਨੇ, ਤੇ ਹੁਣ ਤੁਸੀਂ ਬੁਲਾ ਕੇ ਦੇਖੋ ਕਦੇ ਨਹੀਂ ਆਉਣਗੇ ਭਾਈ, ਇਸ ਗੱਲ ਦਾ ਸਵਾਲ ਜਵਾਬ ਦਿਓ, ਤੇ ਜਾਂ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਕੋਈ ਬਹਿਸ ਕਰੋ, ਕਦੇ ਨਹੀਂ ਕਰਨਗੇ। ਬਾਕੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਜੂਡੀ ਵਿਲਸਨ ਦੇਖੋ ਕਹਿੰਦੀ, ਆਪਾਂ ਸਾਰੇ ਜਾਣਦੇ ਹਾਂ ਜੂਡੀ ਵਿਲਸਨ ਕਿਸ ਤਰ੍ਹਾਂ ਹਾਰ ਗਈ ਸੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਅੱਗੇ, ਉਹਨੇ ਆਪਣੀ ਜੋਬ ਵੀ ਰਿਜ਼ਾਈਨ ਕਰ ਗਈ ਸੀ, ਦੇਖ ਲਓ। ਹਾਂ ਜੀ, ਇਹ ਜਾਗਦੀ ਜ਼ਮੀਰ ਆ, ਇਹਨਾਂ ਨੇ ਕੀ ਕਰਨਾ, ਇਹ ਤਾਂ ਕੁਛ ਵੀ ਨੀ ਕਰਨਗੇ, ਤੇ ਇਹਨੂੰ ਤੁਹਾਨੂੰ ਮੈਂ ਦੱਸ ਦਵਾਂ, ਇਹ ਤਾਂ ਅਖੰਡ ਪਾਠਾਂ ਦੇ ਵਾਸਤੇ ਤਾਂ ਇੱਕ ਦੂਜੇ ਬਸ, ਆ ਸਾਡਾ ਜੀ ਭਤੀਜਾ ਵਾ, ਆ ਸਾਡਾ ਜੀ ਚਾਚਾ ਜੀ, ਅਸੀਂ ਜੱਟ ਬਰਾਦਰੀ ਨਾਲ ਆ ਫਲਾਨਾ ਝਿਮਕਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਬਾਕੀ ਮੈਂ ਦੂਜੀ ਗੱਲ ਕਰਨੀ ਚਾਹੁੰਦਾ, ਇੱਕ ਦੇਖੋ ਨਗਰ ਕੀਰਤਨ ਦੇ ਉੱਤੇ ਜਿਹੜਾ ਵੀ ਪੈਸਾ ਇਕੱਠਾ ਹੁੰਦਾ ਉਹ ਸਿੱਖ ਚਿਲਡਰਨ ਨੂੰ ਜਾਂਦਾ, ਅਸੀਂ ਆਪ ਮੈਂ ਆਪ ਦੇਖਿਆ ਸਾਰਾ ਕੁਝ ਜਾਂਦਾ, ਪੂਰਾ ਪੈਸਾ ਦੇ ਕੇ ਆਉਂਦੇ ਨੇ। ਬਾਕੀ ਸੇਵਾ ਫੂਡ ਵਾਲੇ ਨੇ ਉੱਥੇ, ਮੈਂ ਇੱਕ ਦਿਨ ਪੂਰਾ ਖੜਕੇ ਦੇਖਿਆ, ਲੋਕੀ ਆਉਂਦੇ ਨੇ, ਜੇ ਕਿਸੇ ਨੂੰ ਫੂਡ ਚਾਹੀਦਾ ਹੁੰਦਾ ਉਹ ਲੈ ਕੇ ਜਾਂਦੇ ਨੇ, ਉਹ ਵੀ ਬੜਾ ਚੰਗਾ ਕੰਮ ਕਰਦੇ ਨੇ। ਤੇ ਦਾਨ ਤੇ ਡਿਪੈਂਡ ਕਰਦਾ ਵੀ ਦਾਨ ਕਿਹੜੇ ਬੰਦੇ ਨੂੰ ਤੁਸੀਂ ਦਿੰਦੇ ਹੋ, ਜੇ ਤੁਸੀਂ ਐਨੀ ਕਿਸੇ ਨੂੰ ਪੈਸੇ ਦੇਈ ਜਾ ਰਹੇ ਹੋ ਫਿਰ ਤਾਂ ਤੁਹਾਨੂੰ ਪਤਾ ਹੀ ਆ ਵੀ ਜੇ ਤੁਸੀਂ ਉੱਥੇ ਇੰਡੀਆ ਵਿੱਚ, ਮੈਂ ਸਿੱਧਾ ਇੱਦਾਂ ਦਾਨ ਨਹੀਂ ਦਿੰਦਾ, ਜੇ ਮੈਂ ਦਾਨ ਕਰਦਾ ਤਾਂ ਮੈਂ ਕੈਨੇਡੀਅਨ ਰੈੱਡ ਕਰਾਸ ਨੂੰ ਦਾਨ ਕਰਦਾ, ਔਰ ਮੈਨੂੰ ਪਤਾ ਵੀ ਉੱਥੇ ਸਹੀ ਜਾਣਾ। ਜੇ ਮੈਂ ਐਵੇਂ ਕਰੀ ਗਿਆ, ਮੈਂ ਕੋਈ ਬੰਦਾ ਆਇਆ ਦਾਨ ਕਰਕੇ ਲੈ ਗਿਆ, ਫਿਰ ਉਹ ਇੰਡੀਆ ਪਾਕਿਸਤਾਨ ਦੇ ਵਿੱਚ, ਉਹ ਫਿਰ ਮੈਨੂੰ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਸੋ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਸ ਤਰ੍ਹਾਂ ਕਰਦੇ ਹੋ, ਤੇ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦਾ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਸਤਿ ਸ਼੍ਰੀ ਅਕਾਲ।
ਮਿਹਰਬਾਨੀ ਜੀ, ਧੰਨਵਾਦ। ਬੜੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਵਲੰਟੀਅਰ ਜਾਨ ਜੋਖਮ ਚ ਪਾ ਕੇ ਲੋਕਾਂ ਦੀ ਮਦਦ ਕਰਦੇ ਨੇ। ਖਾਲਸਾ ਏਡ ਦੀ ਗੱਲ ਕਰ ਲਓ ਜੀ ਤੁਸੀਂ, ਜਿੱਥੇ ਵੀ ਦੁਨੀਆਂ 'ਚ ਕਿਤੇ ਵਿਪਤਾ ਆਉਂਦੀ ਆ, ਖਾਲਸਾ ਏਡ ਵਾਲੇ ਮੂਹਰੇ ਹੁੰਦੇ ਨੇ ਤੇ ਲੋਕ ਦਿਲ ਖੋਲ ਕੇ ਦਾਨ ਕਰਦੇ ਨੇ। ਪਰ ਮੈਂ ਤਾਂ ਇਹਨਾਂ ਦੀ ਗੱਲ ਕਰ ਰਿਹਾ ਜਿਹੜੀਆਂ ਚੈਰਿਟੀਜ਼ ਨੇ, ਜਿੱਥੇ 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 ਬੋਲਣ ਦੇ ਪੈਸੇ ਦਿੱਤੇ ਜਾਂਦੇ ਨੇ। ਦੱਸੋ ਉਹ ਬੋਲਣ ਦੇ ਪੈਸੇ, ਕਮਾਲ ਹੋ ਗਈ, ਬੋਲਣ ਦੇ ਪੈਸੇ ਲੈਂਦੇ ਹੋ ਪਹਿਲਾਂ ਤੁਸੀਂ, ਫਿਰ ਤੁਸੀਂ ਅੱਛਾ, ਫਿਰ ਤੁਹਾਨੂੰ ਸੈਰਾਂ ਕਰਾਉਂਦੇ ਨੇ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਜਦੋਂ, ਫਿਰ ਤੁਸੀਂ ਰਿਫੰਡ ਕਰਦੇ ਹੋ, ਫਿਰ ਕੌਨਫਲਿਕਟ ਆਫ ਇੰਟਰਸਟ, ਕੌਨਫਲਿਕਟ ਆਫ ਇੰਟਰਸਟ ਤਾਂ ਸਾਰਿਆਂ ਨੂੰ ਹੀ ਪਤਾ। ਤੇ ਜਦੋਂ ਇਹ ਮੰਤਰੀ ਸੰਤਰੀ ਬਣਨ ਲੱਗਦੇ ਨੇ ਇਹਨਾਂ ਨੂੰ ਸਾਰਾ ਕੁਛ ਦੱਸਿਆ ਜਾਂਦਾ, ਨਹੀਂ ਦੱਸਿਆ ਜਾਂਦਾ ਤਾਂ ਭਾਈ ਪੜ੍ਹੇ ਲਿਖੇ ਨੇ ਸਾਰੇ, ਕੰਫਲਿਕਟ ਪਤਾ ਹੀ ਆ, ਕੰਫਲਿਕਟ ਆਫ ਇੰਟਰਸਟ ਕੀ ਹੁੰਦਾ, ਇੱਕ ਸੀਟ ਤੇ ਬੈਠ ਕੇ ਤੁਸੀਂ ਇਹੋ ਜਿਹਾ ਕੁਛ ਕਰਦੇ ਹੋ ਮਗਰੋਂ ਮਾਫੀਆਂ ਮੰਗਦੇ ਹੋ, ਤੇ ਫਿਰ ਭਾਈ ਪੜ੍ਹਿਆ ਲਿਖਿਆ ਦਾ ਕੀ ਫਾਇਦਾ, ਫਿਰ ਭਗਵੰਤ ਮਾਨ ਦੇ ਚੁਟਕਲੇ ਸੁਣਨੇ, ਫਿਰ ਫਾਇਦਾ ਕੀ ਹੋਇਆ ਭਾਈ, ਫਾਇਦਾ ਕੀ ਹੋਇਆ ਫਿਰ ਪੜ੍ਹਿਆ ਲਿਖਿਆ ਦਾ, ਸੁਣਿਆ ਨਾ ਤੁਸੀਂ ਚੁਟਕਲੇ ਭਗਵੰਤ ਮਾਨ ਦੇ ਲੀਡਰ ਬਣਨ ਤੋਂ ਪਹਿਲਾਂ ਦੇ, ਖੈਰ ਲੀਡਰ ਬਣ ਕੇ ਤਾਂ ਉਹਦਾ ਉਹਦਾ ਰੰਗ ਵੀ ਬਦਲ ਗਿਆ। ਇੱਕ ਕਾਲ ਹੋਰ ਲੈ ਲਈਏ, ਨਿੱਘਾ ਸਵਾਗਤ ਜੀ ਤੁਹਾਡਾ, ਹੈਲੋ, ਲਓ ਜੀ ਅਸੀਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali te kamao number
9058744242
9058744242 popular ਪੀਜ਼ਾ।
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ, ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ, ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ, ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 6478437 3084 36।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾ, ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ, ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਚ। ਆਪਣੀਆਂ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਨੇ ਜੀ, ਮੈਂ ਇੱਕ ਜ਼ਰੂਰੀ ਸੁਨੇਹਾ ਤੁਹਾਨੂੰ ਦੇ ਦਾਂ ਜੀ। ਬਿਜ਼ਨਸ ਸੰਦੇਸ਼ ਆ ਇਹ ਸ਼ਾਪਰਜ਼ ਵਰਲਡ ਕੋਲੇ। ਤੁਹਾਨੂੰ ਪਤਾ ਕਿ ਆਉਣ ਵਾਲੇ ਸਾਲਾਂ ਚ ਕਈ ਪ੍ਰੋਜੈਕਟ ਆ ਜਾਣੇ ਨੇ, ਇਸ ਏਰੀਆ ਦਾ ਚਿਹਰਾ ਮੋਹਰਾ ਬਦਲ ਜਾਣਾ। ਇੱਥੇ ਅਸੀਂ ਪਹਿਲਾ ਪ੍ਰੋਜੈਕਟ ਆ ਜਿਹੜਾ ਉਹਦੇ ਵਿੱਚ ਅਸੀਂ ਕੌਂਡੋਸ ਤੇ ਟਾਊਨ ਹਾਊਸ ਆ ਜਿਹੜੇ ਵੇਚ ਰਹੇ ਹਾਂ। ਟਾਊਨ ਹਾਊਸ ਤਾਂ ਤਿਆਰ ਨੇ, $2,250 ਦੀ ਉਹਦੀ ਰੈਂਟਲ ਗਰੰਟੀ ਹੈ। ਨਵੇਂ ਟਾਊਨ ਹਾਊਸਿਸ ਨੇ, ਕੌਂਡੋਜ਼ ਅਸੀਂ ਬੁੱਕ ਕਰ ਰਹੇ ਹਾਂ ਕਿਉਂਕਿ ਪਹਿਲਾ ਪ੍ਰੋਜੈਕਟ ਹੈ, ਇਸ ਕਰਕੇ ਡੈਫੀਨੇਟਲੀ ਇਹ ਐਪਰੀਸ਼ੀਏਟ ਕਰੂਗਾ ਕਰੂਗਾ ਕਿਉਂਕਿ ਇਸੇ ਦਾ ਜਦੋਂ ਸੈਕਿੰਡ ਟਾਵਰ ਅਗਲੇ ਸਾਲ ਵੇਚਣਾ, ਤੁਸੀਂ ਪ੍ਰਾਈਸਿਸ 'ਚ ਫਰਕ ਦੇਖ ਲਿਓ ਜੀ। ਇਸ ਏਰੀਆ ਬਾਰੇ ਥੋੜ੍ਹਾ ਜਿਹਾ ਜੇ ਤੁਸੀਂ ਇਨਵੈਸਟਰ ਨੂੰ ਸਟੱਡੀ ਕਰਕੇ ਦੇਖਿਓ, ਸ਼ਾਪਰਜ਼ ਵਰਲਡ ਦੀਆਂ ਨਵੀਆਂ ਪਲਾਨਸ ਦੇਖੋ ਕਿੱਡੇ ਕਿੱਡੇ ਉੱਚੇ ਟਾਵਰ ਨੇ ਉਹਦੇ ਵਿੱਚ, ਤੇ ਮੇਨ ਜਿਹੜੇ 3-4 ਲੈਵਲ ਨੇ ਉਹਨਾਂ ਤੇ ਫੋਟੋਆਂ ਦੇ ਵਿੱਚ ਦਿਸਦਾ ਕਿ ਉੱਥੇ ਕਮਰਸ਼ੀਅਲ ਸਟੋਰਸ ਆਉਣੇ ਨੇ। ਸਾਰੇ ਇਸ ਏਰੀਆ ਬਾਰੇ ਸਟੱਡੀ ਕਰਕੇ ਦੇਖਿਓ, ਇੱਥੇ ਇਨਵੈਸਟਮੈਂਟ ਕਰੋਗੇ ਤੇ ਤੁਹਾਨੂੰ ਫਾਇਦਾ ਹੋ ਸਕਦਾ। ਜੇ ਤੁਸੀਂ ਇੱਥੇ ਕੌਂਡੋਜ਼ ਬੁੱਕ ਕਰਨੀਆਂ ਨੇ ਜਾਂ ਰੈਂਟਲ ਗਰੰਟੀ ਵਾਲੇ $2,250 ਰੈਂਟਲ ਗਰੰਟੀ ਵਾਲੇ ਟਾਊਨ ਹਾਊਸ ਲੈਣੇ ਨੇ ਤਾਂ ਸੰਪਰਕ ਕਰਿਓ ਜੀ 647-300-8436 6473008436 ਨੰਬਰ ਹੈ ਜੀ। ਬਰਲਿੰਗਟਨ ਦੇ ਵਿੱਚ ਤੁਹਾਨੂੰ ਜੇ ਬਿਲਡਰ ਦੀ ਪ੍ਰਾਈਸ ਤੋਂ 40,000 ਸਸਤਾ ਸੈਮੀ ਡਿਟੈਚ ਘਰ ਚਾਹੀਦਾ ਤੇ ਹਾਈਵੇ ਦੇ ਨੇੜੇ 407 ਦੇ ਨੇੜੇ ਆ ਜੀ, ਤੇ ਫਿਰ ਮੇਰੇ ਨਾਲ ਸੰਪਰਕ ਕਰ ਲਿਓ 647-300-8436 ਮੇਰਾ ਨੰਬਰ ਹੈ ਜੀ। ਇੱਥੇ ਤੁਹਾਨੂੰ ਬ੍ਰੈਂਪਟਨ ਦੇ ਵਿੱਚ ਨਵੇਂ ਅਸਾਈਨਮੈਂਟ ਦੇ ਉੱਤੇ ਅਸਾਈਨਮੈਂਟ ਵਾਲੀਆਂ ਪ੍ਰੋਪਰਟੀ ਸਸਤੀਆਂ ਮਿਲ ਜਾਂਦੀਆਂ ਜੀ ਕਿਉਂਕਿ ਸੈਲਰ ਦੇ ਪੈਸੇ ਬਚ ਜਾਂਦੇ ਆ, ਉਹਨੇ ਕਲੋਜ਼ਿੰਗ ਨਹੀਂ ਕਰਾਉਣੀ ਹੁੰਦੀ, ਪ੍ਰੋਪਰਟੀ ਨੇ ਪਹਿਲਾਂ ਐਪਰੀਸ਼ੀਏਟ ਪ੍ਰੋਪਰਟੀ ਕਰ ਗਈ ਹੁੰਦੀ ਹੈ, ਬਾਇਰ ਨੂੰ ਥੋੜ੍ਹੀ ਜਿਹੀ ਸਸਤੀ ਮਿਲ ਜਾਂਦੀ, ਜਿਹੜਾ ਟੋਟਲ ਪ੍ਰੋਫਿਟ ਆ ਬਾਇਰ ਤੇ ਸੈਲਰ ਦੇ ਵਿੱਚ ਸ਼ੇਅਰ ਹੋ ਜਾਂਦਾ ਐਪਰੀਸ਼ੀਏਸ਼ਨ ਦਾ। ਤੁਸੀਂ ਕੋਈ ਇਹੋ ਜਿਹਾ ਟਾਊਨ ਹਾਊਸ ਭਾਲਦੇ ਹੋ, ਕੋਈ ਪ੍ਰੋਪਰਟੀ ਭਾਲਦੇ ਹੋ ਤੇ ਮੇਰੇ ਨਾਲ ਸੰਪਰਕ ਕਰ ਲਿਓ, ਮੇਰੇ ਕੋਲ ਇਹੋ ਜਿਹੀਆਂ ਕਾਫੀ ਪ੍ਰੋਪਰਟੀਆਂ ਹੈਗੀਆਂ। ਇੱਕ ਇੱਕ ਟਾਊਨ ਹਾਊਸ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ,
ਤੇ ਸੈਮੀ ਡਿਟੈਚ ਘਰ ਵੀ ਦੱਸਤਾ, ਕਈ ਡਿਟੈਚ ਘਰ ਵੀ ਸਾਡੇ ਕੋਲ ਇਹੋ ਜਿਹੇ ਹੈਗੇ ਨੇ ਜੀ। ਐਮ ਐਲ ਐਸ ਤੇ ਨੀ ਹੁੰਦੇ ਕਿਉਂਕਿ ਕਈ ਵਾਰੀ ਐਮ ਐਲ ਐਸ ਤੇ ਲਾਉਣ ਦੀ ਰਿਸਟ੍ਰਿਕਸ਼ਨ ਹੁੰਦੀ ਆ ਜੀ ਬਿਲਡਰ ਵੱਲੋਂ। ਖੈਰ ਜੀ, ਆਪਾਂ ਕਾਫੀ ਸਾਰੀਆਂ ਗੱਲਾਂ ਕਰ ਗਏ। ਮੇਰਾ ਸਵਾਲ ਤਾਂ ਸਿਰਫ ਇੰਨਾ ਹੀ ਸੀ ਕਿ ਭਾਈ ਸਾਡੇ ਜਿਹੜੇ, ਮੈਂ ਦੇਖੋ ਕਿਸੇ ਦਾ ਕੋਈ ਮਤਭੇਦ ਹੋਵੇ, ਕਿਸੇ ਪਾਰਟੀ ਨਾਲ ਕੋਈ ਹਮਾਇਤੀ ਹੋਵੇ, ਗੱਲ ਉਹਦੀ ਨੀ, ਬਹੁਤ ਸਾਰੀਆਂ ਗੱਲਾਂ ਤੇ ਇਸ਼ੂ ਵਾਈਜ਼ ਆਪਾਂ ਨੂੰ ਸਪੋਰਟ ਵੀ ਕਰਨੀ ਪੈਂਦੀ ਹੈ। ਕੱਲ ਰਾਣਾ ਜੀ ਗੱਲ ਕਰ ਰਹੇ ਸੀ ਨਸ਼ੇ ਦੇ ਸੰਬੰਧ ਦੇ ਵਿੱਚ, ਮੈਂ ਨਸ਼ੇ ਦੇ ਸੰਬੰਧ ਦੇ ਵਿੱਚ ਲੀਗਲਾਈਜ਼ ਕਰਨ ਦੇ ਸੰਬੰਧ ਦੇ ਵਿੱਚ ਮੈਂ ਮਤਲਬ ਸਰਕਾਰ ਦੀ ਜਿਹੜੀ ਪਾਲਿਸੀ ਹੈ ਮੈਂ ਉਹਦੀ ਸਪੋਰਟ ਦੇ ਵਿੱਚ ਆ ਵੀ ਜੇ ਨਸ਼ੇ ਨੂੰ ਲੀਗਲਾਈਜ਼ ਕੀਤਾ ਜਾਂਦਾ, ਭਾਵੇਂ ਕਿ ਅਸੀਂ ਨਸ਼ਾ ਨਹੀਂ ਵਰਤਦੇ, ਨਹੀਂ ਵਰਤਣਾ ਚਾਹੀਦਾ, ਅਵੇਅਰਨੈਸ ਕੈਂਪੇਨ ਚਲਾਉਣੀ ਚਾਹੀਦੀ ਹੈ ਨਸ਼ੇ ਦੇ ਖਿਲਾਫ, ਪਰ ਜੇ ਲੀਗਲਾਈਜ਼ ਕੀਤਾ ਜਾਂਦਾ ਨਸ਼ਾ ਤਾਂ ਇਤਿਹਾਸ ਦੱਸਦਾ, ਡਾਟਾ ਦੱਸਦਾ, ਵਿਦਵਾਨ ਲੋਕ ਸਾਨੂੰ ਦੱਸਦੇ ਨੇ ਕਿ ਐਕਚੁਅਲੀ ਕੰਜ਼ੰਪਸ਼ਨ ਹੌਲੀ ਹੌਲੀ ਘੱਟ ਜਾਂਦੀ ਹੈ ਕਿਉਂਕਿ ਜਿਹੜੇ ਡਰੱਗ ਸਮਗਲਰਸ ਨੇ ਇਹਨਾਂ ਦੀਆਂ ਕਾਰਵਾਈਆਂ ਨੂੰ ਨੱਥ ਪੈ ਜਾਂਦੀ। ਤੇ ਆਪਾਂ ਠੋਸ ਉਦਾਹਰਣਾਂ ਦਿੱਤੀਆਂ ਸੀ ਪੰਜਾਬ ਚੋਂ ਵੀ ਜਦੋਂ ਭੰਗ ਆ ਜਿਹੜੀ ਖੁੱਲੀ ਹੁੰਦੀ ਸੀ ਆਮ ਸੜਕਾਂ ਤੇ ਲੱਗੀ ਹੁੰਦੀ ਸੀ ਤੇ ਪਿੰਡ ਦੇ ਵਿੱਚ ਇੱਕ ਅੱਧਾ ਅਮਲੀ ਹੁੰਦਾ ਸੀ ਤੇ ਉਹ ਅਮਲੀ ਵੀ ਮਰਦਾ ਨਹੀਂ ਸੀ ਹੁੰਦਾ, ਉਹਦੀ ਉਮਰ ਬਹੁਤ ਲੰਬੀ ਹੁੰਦੀ ਸੀ। ਅੱਜ ਕੱਲ੍ਹ ਦੇ ਜਿਹੜੇ ਨਸ਼ਿਆਂ 'ਚ ਕੈਮੀਕਲ ਸਿੰਥੈਟਿਕ ਨਸ਼ੇ ਪਾਏ ਜਾਂਦੇ ਨੇ, ਨੌਜਵਾਨ ਆ ਜਿਹੜੇ ਉਹਨਾਂ ਦਾ ਕੀ ਹਾਲ ਹੁੰਦਾ ਤੁਸੀਂ ਵੇਖ ਲਓ। ਇਸ ਸੰਬੰਧ 'ਚ ਗੱਲ ਚੱਲਦੀ ਸੀ ਕਿਤੇ ਮੈਰੂਆਨਾ ਲੀਗਲਾਈਜ਼ ਕਰਨ ਸੰਬੰਧੀ, ਅਸੀਂ ਉਹਦੀ ਸਪੋਰਟ ਵੀ ਕਰਦੇ ਹਾਂ, ਪਰ ਮੇਰੀ ਤਾਂ ਇੰਨੀ ਕੁ ਬੇਨਤੀ ਸੀ ਕਿ ਸਾਡੇ MP ਸਾਹਿਬ ਹੁਣ ਆਪਣੇ ਭਾਈ ਜਿੰਨੇ ਵੀ MP ਸਾਹਿਬ ਨੇ ਤੁਸੀਂ ਆਪਣੇ ਸਾਥੀਆਂ ਨੂੰ ਬਚਾਓ, ਉਹਨਾਂ ਦੇ ਹੱਕ 'ਚ ਬਿਆਨ ਬੂਨ ਦਿਓ। ਹੁਣ ਤੁਹਾਡਾ ਕੰਮ ਕੀ ਹੈ ਵੀ ਸਰਕਾਰ ਦੀਆਂ ਪਾਲਿਸੀਆਂ ਉਹਨਾਂ ਨੇ ਡਿਫੈਂਡ ਕਰਨਾ, ਕਰੋ ਡਿਫੈਂਡ ਹੁਣ ਜਾ ਕੇ ਨਾ ਵੀ ਸਾਡਾ ਜਿਹੜਾ ਮੰਤਰੀ ਸੀ ਭਾਈ ਉਹਨੇ ਠੀਕ ਕੀਤਾ ਸੀ, ਮੰਤਰੀ ਤਾਂ ਮਾਫੀ ਮੰਗੀ ਜਾਂਦਾ ਤੁਹਾਡਾ, ਉਹਨੂੰ ਡਿਫੈਂਡ ਕਰੋ ਸਰਕਾਰ ਦੀ ਪਾਲਿਸੀ ਨੂੰ, ਸਰਕਾਰ ਦੇ ਇੱਕ ਬੰਦੇ ਨੇ ਠੀਕ ਕੀਤਾ, ਆਪਣੇ ਸਾਥੀਆਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੋ, ਤੇ ਜੇ ਨਹੀਂ ਖੜਨਾ ਤਾਂ ਫਿਰ ਉਲਟ ਬਿਆਨ ਦਿਓ। ਦੋ ਹੀ ਸਟੈਂਡ ਹੁੰਦੇ ਨੇ, ਚੁੱਪ ਰਹਿਣਾ ਕੋਈ ਸਟੈਂਡ ਨਹੀਂ, ਜੇ ਤੁਸੀਂ ਚੁੱਪ ਰਹਿੰਦੇ ਹੋ ਤਾਂ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਆਪਣੀ ਜ਼ਮੀਰ ਦੇ ਨਾਲ ਸਮਝੌਤਾ ਕਰ ਰਹੇ ਹੋ, ਤੇ ਜੇ ਤੁਸੀਂ ਨਹੀਂ ਬੋਲਦੇ ਇਹਦਾ ਮਤਲਬ ਫਿਰ ਤੁਸੀਂ ਜ਼ਮੀਰ ਆਪਣੀ ਜਿਹੜੀ ਜਿਵੇਂ ਕੋਟ ਲਾ ਕੇ ਪਾਸੇ ਟੰਗ ਦੇਈਦਾ, ਤੁਸੀਂ ਪਾਸੇ ਟੰਗ ਕੇ ਰੱਖੀ ਹੋਈ ਹੈ, ਤੁਹਾਡੀ ਲੋੜ ਆ ਤੁਸੀਂ ਹੱਕ ਦੇ ਵਿੱਚ ਬੋਲੋ ਜੀ। ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ, ਇਕੱਲੇ ਲੀਫਲੈਟ ਹੀ ਨਾ ਵੰਡਿਆ ਕਰੋ, ਸਾਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਅਸੀਂ ਮੇਲ ਬਾਕਸਿਸ ਦੇ ਵਿੱਚੋਂ ਨਾ ਤੁਹਾਡੇ ਉਹ ਜਿਹੜੇ ਫਲਾਇਰ ਆ ਕੱਢਦੇ ਆ ਉਹ ਲੇਟ ਆਉਂਦੇ ਨੇ ਸਾਨੂੰ ਫਲਾਇਰ, ਇੰਨੀ ਕੁ ਹਿੰਮਤ ਮਾਰ ਲਿਆ ਕਰੋ ਵੀ ਤੁਹਾਨੂੰ ਪੈਸੇ ਮਿਲਦੇ ਨੇ ਫਲਾਇਰ ਵੰਡਾਉਣ ਦੇ, ਉਹਨੂੰ ਟਾਈਮ ਸਿਰ ਬਣਾ ਦਿਆ ਕਰੋ, ਕਿਉਂਕਿ ਮੇਰੇ ਘਰੇ ਫਲਾਇਰ ਜਿਹੜਾ ਪਹੁੰਚਿਆ ਉਹ 17 ਤਰੀਕ ਨੂੰ ਪਹੁੰਚਿਆ, ਜਿਹੜਾ ਕਿ 1 ਜੁਲਾਈ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਸੀ ਤਾਂ ਕਿ ਮੈਨੂੰ ਪਤਾ ਲੱਗ ਜਾਂਦਾ ਕੈਨੇਡਾ ਡੇ ਕਿਵੇਂ ਮਨਾਇਆ ਜਾ ਰਿਹਾ। ਖੈਰ ਜੀ, ਕੁਝ ਹੋਰ ਕਾਲਰ ਲੱਗਦਾ ਸਾਡੇ ਨਾਲ ਨੇ, ਉਹਨਾਂ ਦੀ ਵੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ। ਮੇਰਾ ਖਿਆਲ ਸ਼ਿਵਿੰਦਰ ਸਾਡੇ ਨਾਲ ਆ ਚੁੱਕੇ ਨੇ, ਸ਼ਿਵਿੰਦਰ ਜੀ
ਸ਼ੁਕੀ ਚੰਦਿਤ ਮਿਰਵਨ ਜੀ।
ਹਾਂਜੀ, ਮਿੰਟ ਤਾਂ ਆਪਣੇ ਕੋਲ ਥੋੜੇ ਰਹਿ ਗਏ ਨੇ ਜੀ, ਪੰਜਾਬ ਦਾ ਇੰਡੀਆ ਦਾ ਕੀ ਹਾਲ ਚਾਲ ਆ?
ਹਾਂਜੀ ਚੰਗੀ, ਤੁਸੀਂ ਜਿਸ ਨਾਲ ਅੱਜ ਰੂਪ ਰੇਖਾ ਸੀ ਉਸ ਹਿਸਾਬ ਨਾਲ ਟਾਈਮ ਤਾਂ ਨੀ ਹੋਣਾ, ਕਿਉਂਕਿ ਅੱਜ ਕਾਫੀ ਸੀਸ ਪਿੱਛੇ ਦੇ ਉੱਤੇ ਗੱਲ ਕਰਨਾ ਚਾਹੁੰਦੇ ਸੀ ਆਪਾਂ ਦੋਵੇਂ, ਅੱਜ ਫੇਕ ਇਨਕਾਊਂਟਰਸ ਦੇ ਉੱਤੇ ਕਰਨਾ ਚਾਹੁੰਦੇ ਸੀ। ਮੈਂ ਸਿਰਫ ਜਾਣਕਾਰੀ ਹੀ ਦੱਸਾਂਗਾ ਕਿ ਇੱਕ ਤਾਂ ਯੂਪੀ ਦੇ ਵਿੱਚ ਲਗਾਤਾਰ ਇਹ ਸਿਲਸਿਲਾ ਜਾਰੀ ਹੈ, ਉੱਥੇ ਪੁਲਿਸ ਜਿਹੜੀ ਹੈਗੀ ਆ ਉਹ ਮੂੰਹ ਜ਼ੋਰ ਹੋਈ ਹੋਈ ਹੈ। ਯੂਪੀ ਚ ਪੱਤਰਕਾਰ ਦੀ ਮੌਤ ਦਾ ਮਾਮਲਾ ਸਾਹਮਣੇ ਆ ਚੁੱਕਾ ਹੈਗਾ, ਇਸ ਤੋਂ ਬਿਨਾਂ ਵਿਕਾਸ ਦੁਬੇ ਦਾ ਜਿਹੜਾ ਫੇਕ ਇਨਕਾਊਂਟਰ ਕੀਤਾ ਸੀਗਾ ਉਹਦੇ ਵਿੱਚ ਵੀ ਜਿਹੜੀ ਹੈਗੀ ਯੂਪੀ ਨੇ ਕਾਫੀ ਬਦਨਾਮੀ ਖੱਟ ਲਈ ਹੈ। ਹੁਣ ਮਸਲਾ ਇਹ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਸਿੱਖ ਨੌਜਵਾਨਾਂ ਨੂੰ ਜਿਹੜਾ ਸਿੱਖ ਫੋਰ ਜਸਟਿਸ ਦੀ ਜਿਹੜੀ ਮੁਹਿੰਮ ਆ ਰੈਫਰੈਂਡਮ 2020 ਵਾਲੀ ਉਹਦੇ ਬਹਾਨੇ ਸਿੱਖ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਇਹ ਤਾਂ ਮਤਲਬ ਟੋਟਲ ਕੈਰੈਕਟਰ ਸਾਹਮਣੇ ਆ ਜਾਂਦਾ ਹੁੰਦਾ। ਖਾਸ ਦੂਜੇ ਪਾਸੇ ਤੁਸੀਂ ਦੇਖੋ ਕਿ ਬਰਬਰ ਰਾਓ, ਗੌਤਮ ਨਵਲੱਖੇ ਵਰਗੇ ਵਿਅਕਤੀ ਨੇ ਉਹ ਜੇਲ੍ਹਾਂ 'ਚ ਡੱਕੇ ਹੋਏ ਨੇ, ਪ੍ਰਸ਼ਾਂਤ ਭੂਸ਼ਣ ਨੂੰ ਹੁਣ ਤੰਗ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਟੋਟਲੀ ਜਿਹਨੂੰ ਕਹਿੰਦੇ ਨਾ ਕਿ ਇੱਕ ਤਾਂ ਹੈਗਾ ਵੀ ਨਾ ਤਾਂ ਕੋਈ ਫੇਕ ਇਨਕਾਊਂਟਰ ਕਿਸੇ ਲੋਕਤੰਤਰ ਵਿੱਚ ਜਸਟੀਫਾਈ ਹੁੰਦਾ, ਨਾ ਹੀ ਜਿਹੜਾ ਇੱਕ ਸਿਆਸੀ ਕੈਦੀਆਂ ਦੇ ਆਪਣੇ ਅਧਿਕਾਰ ਹੁੰਦੇ ਨੇ ਉਹ ਅਧਿਕਾਰ ਭਾਰਤ ਦੀ ਸਟੇਟ ਦੇ ਰਹੀ ਹੈਗੀ ਹੈ। ਇੱਥੋਂ ਤੱਕ ਕਿ ਜਿਹੜਾ ਵੀ ਕੁਝ ਵੀ ਵਿਚਾਰ ਰੱਖਣ ਦੀ ਆਜ਼ਾਦੀ ਹੁੰਦੀ, ਚਾਹੇ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਵਿਚਾਰ ਹੈਗੀ ਆ ABC ਜਿਹੜੇ ਵੀ ਵਿਚਾਰ ਨੇ, ਤੇ ਉਹ ਵਿਚਾਰ ਰੱਖਣ ਦੇ ਆਧਾਰ ਦੇ ਉੱਤੇ ਹੀ ਜਿਹੜਾ ਹੈਗਾ ਕਿਸੇ ਉੱਤੇ UAPA ਲਾ ਦਿੱਤਾ, ਕਿਸੇ ਨੂੰ ਦੇਸ਼ ਤੋਂ ਇਹੀ ਕਹਿ ਦਿੱਤਾ ਕਿ ਪੰਜਾਬ 'ਚ ਹੁਣ ਅੱਜ ਕੱਲ੍ਹ ਜਿਵੇਂ ਸਿੱਖ ਮੁੰਡੇ ਚੱਕੇ ਜਾ ਰਹੇ ਨੇ ਪਰੇਸ਼ਾਨ ਕੀਤਾ ਜਾ ਰਿਹਾ ਉਹ ਹੋ ਰਿਹਾ, ਇੱਥੋਂ ਮਤਲਬ ਉਹੀ ਬਰਬਰਤਾ ਵਾਲਾ ਜਿਹੜਾ ਰੂਪ ਹੈ ਭਾਰਤੀ ਸਟੇਟ ਦਾ ਜਿਹੜਾ ਕਿ ਕਈ ਅੱਜ ਨਹੀਂ ਦੇਖ ਰਹੇ ਕਾਫੀ ਲੰਬੇ ਸਮੇਂ ਦਾ ਦੇਖ ਰਹੇ ਹਾਂ ਉਹ ਸਾਡੇ ਸਾਹਮਣੇ ਆ ਰਿਹਾ ਜੀ।
ਬਿਲਕੁਲ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ? ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर
ਔਰਾ ਕਿਚਨ ਵਾਲੇ ਨਾਲ ਸੰਪਰਕ ਕਰਨਾ ਜੀ। ਵਧੀਆ ਸੋਹਣੀ ਕਿਚਨ ਬਣਾਉਣੀ ਆ, ਹਾਈ ਐਂਡ ਕਿਚਨ, ਕਸਟਮ ਬਿਲਡ ਕਿਚਨ ਜਿਹੜੀ ਬਣਾਉਣੀ ਆ ਤੇ ਫਿਰ ਔਰਾ ਕਿਚਨ ਦਾ ਨੰਬਰ ਨੋਟ ਕਰ ਲਓ 905-673-2872 ਨੰਬਰ ਆ ਜੀ। 9056732872 ਹੈਗਾ ਜੀ ਨੰਬਰ, ਤਾਲਮੇਲ ਕਰ ਲਿਓ। ਕਈ ਵਾਰੀ ਬਿਲਡਰ ਵੀ ਸਾਨੂੰ ਕਹਿੰਦਾ ਜੀ ਕਿਚਨ ਦੇ ਅਪਗ੍ਰੇਡ ਲੈ ਲਓ, ਸੋਹਣੀ ਕਿਚਨ ਬਣ ਜੂ, ਤੇ ਜਦੋਂ ਦੇਖਦੇ ਹਾਂ ਅਸੀਂ 3-4 ਗੁਣਾ ਵੱਧ ਪੈ ਜਾਂਦੇ ਆ ਪ੍ਰਾਈਸ, ਉਹਦੀ ਕੀਮਤ ਪੈ ਜਾਂਦੀ ਆ ਤੇ ਕਿਚਨ ਦੀ ਦਿੱਖ 'ਚ ਕੋਈ ਬਾਹਲਾ ਫਰਕ ਨਹੀਂ ਪਿਆ ਹੁੰਦਾ। ਜਦੋਂ ਘਰ ਦੀ ਕਲੋਜ਼ਿੰਗ ਹੋ ਜਾਏ ਜੀ, ਮੈਂ ਤਾਂ ਇਹ ਕਹੂੰਗਾ ਬੇਸਿਕ ਕਿਚਨ ਲੈ ਲਓ ਬਿਲਡਰ, ਤੇ ਜਦੋਂ ਘਰ ਦੀ ਕਲੋਜ਼ਿੰਗ ਹੋ ਜਾਏ ਤੇ ਔਰਾ ਕਿਚਨ ਦਾ ਨੂੰ ਬੁਲਾ ਲਓ। ਇਹ ਸਾਈਜ਼ ਦੇਖ ਕੇ ਤੁਹਾਡਾ ਕਿਚਨ ਦਾ ਜਾਂ ਤੁਹਾਡੀਆਂ ਗੱਲਾਂ ਸੁਣ ਕੇ ਆਈਡੀਆ ਦੇਖ ਕੇ ਉਹ ਤੋਂ ਆਈਡੀਆ ਲਾ ਕੇ ਵੀ ਤੁਸੀਂ ਇਹੋ ਜਿਹੀ ਕਿਚਨ ਪਸੰਦ ਕਰਦੇ ਹੋ, ਉਹ ਜੀ ਕਿਚਨ ਸੋਹਣੀ ਬਣਾ ਦੇਣਗੇ 905-673-2872। ਤੇ ਨਾਲੇ ਤੁਸੀਂ ਫਿਰ ਰੇਟ ਵੀ ਦੇਖ ਲਓ ਵੀ ਬਿਲਡਰ ਆ ਜਿਹੜਾ ਉਹ ਕਿੰਨੇ ਪੈਸੇ ਚਾਰਜ ਕਰਦੇ ਤੇ ਇਹਨਾਂ ਨੇ ਕਿੰਨੇ ਕੀਤੇ। 905-673-2872 ਔਰਾ ਕਿਚਨ ਦਾ ਨੰਬਰ ਹੈਗਾ। ਸ਼ਿਵਿੰਦਰ ਜੀ ਆਪਣੇ ਕੋਲ 2 ਮਿੰਟ ਹੋਰ ਹੈਗੇ ਨੇ। ਤੁਸੀਂ ਕਿਹਾ ਕਿ ਪੁਲਿਸ ਮੁਕਾਬਲੇ ਆ ਜਿਹੜੇ ਉਹ ਬਣਦੇ ਆ ਜੀ ਪਿੰਡਾਂ ਦੇ ਵਿੱਚ ਲੋਕਾਂ ਨੂੰ, ਖਾਸ ਕਰਕੇ ਆ ਜਿਹੜੀ ਕੈਂਪੇਨ ਚੱਲੀ ਸੀ ਇਹਦੇ ਦੌਰਾਨ ਲੋਕਾਂ ਨੂੰ ਤੰਗ ਕੀਤਾ ਗਿਆ। ਦੇਖੋ ਆਪਾਂ ਕੈਂਪੇਨ ਬਾਰੇ ਤਾਂ ਗੱਲ ਨਹੀਂ ਕਰਦੇ ਹੁਣ ਇਸ ਵੇਲੇ, ਬੜੀ ਵਾਰੀ ਗੱਲਾਂ ਕਰ ਚੁੱਕੇ ਹਾਂ, ਪਰ ਕਿਸੇ ਦੇ ਵਿਚਾਰ ਕੀ ਨੇ, ਇਹਨਾਂ ਵਿਚਾਰਾਂ ਕਰਕੇ ਉਹਨੂੰ ਤੰਗ ਕੀਤਾ ਜਾਵੇ? ਤੇ ਜਿਹੜੇ ਖਾਸ ਕਰਕੇ ਬੁੱਧੀਜੀਵੀ ਨੇ ਵਰਵਰਾ ਰਾਓ, ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਕੋਰੋਨਾ ਨਾਲ ਨਜਿੱਠ ਰਹੇ ਹਾਂ, ਸੁਪਰੀਮ ਕੋਰਟ ਦਾ ਰੂਲ ਆ ਵੀ ਜੇ ਜੇਲ੍ਹ ਦੇ ਵਿੱਚ ਵੀ ਕਿਸੇ ਨੂੰ ਕੋਰੋਨਾ ਹੋ ਜੇ ਤੇ ਉਹਦੇ ਪ੍ਰਤੀ ਨਰਮੀ ਵਰਤੋਂ, ਦੂਜੇ ਪਾਸੇ ਜਿਹੜੇ ਵਿਦਵਾਨ ਲੋਕ ਨੇ ਇਹ ਜਿਨ੍ਹਾਂ ਨੂੰ ਇਸੇ ਕਰਕੇ ਅੰਦਰ ਤਾੜਿਆ ਹੋਵੇ ਕਿ ਉਹਨਾਂ ਦਾ ਸਰਕਾਰ ਦੇ ਕੰਮਾਂ ਦੇ ਨਾਲ ਵਿਰੋਧ ਆ, ਉਹ ਵਰਵਰਾ ਰਾਓ ਨੂੰ ਤਾਂ ਕੋਰੋਨਾ ਵੀ ਹੋ ਗਿਆ ਸੀਗਾ, ਤੇ ਫਿਰ ਕੀ ਕੀਤਾ ਜਾਵੇ ਜੇ ਇਹੋ ਜਿਹੇ ਹਾਲਾਤਾਂ ਦੇ ਵਿੱਚ?
ਸਰਕਾਰ ਅਸਲ ਵਿੱਚ ਜਿਹੜੇ ਨਾ ਬੁੱਧੀਜੀਵੀ ਆ ਉਹਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਆ। ਉਹਦਾ ਕਾਰਨ ਇਹ ਹੈ ਕਿ ਬੁੱਧੀਜੀਵੀ ਹੀ ਸਰਕਾਰ ਨੂੰ ਸਵਾਲ ਕਰਦੇ ਨੇ। ਪ੍ਰਸ਼ਾਂਤ ਭੂਸ਼ਣ ਨੇ ਕੁਝ ਚਿਰ ਪਹਿਲਾਂ ਸਵਾਲ ਕੀਤਾ ਕਿ ਜਿਹੜਾ ਇੱਕ ਨਿਆਂਪਾਲਿਕਾ ਦਾ ਜਿਹਦੇ ਨਾਲ ਸੰਬੰਧਿਤ ਜਿਹੜਾ ਹੈਗਾ ਜੱਜ ਹੈ, ਉਹ ਮਤਲਬ ਬੀਜੇਪੀ ਵਾਲੇ ਬੰਦੇ ਦੀ ਬਾਈਕ ਲਈ ਫਿਰਦਾ ਹੈ, ਤੇ ਉਹਨੇ ਕਿਹਾ ਵੀ ਆ ਦੇਖੋ ਵੀ ਉਹਨੇ ਇੱਕ ਵਿਅੰਗ ਕੀਤਾ ਸੀਗਾ ਕਿ ਕਿਵੇਂ ਜਿਹੜੀ ਨਿਆਂਪਾਲਿਕਾ ਜਿਹੜੀ ਹੈਗੀ ਆ ਉਹਦੀ ਉਹਦੇ ਤੇ ਅਧੀਨ ਹੋ ਚੁੱਕੀ ਹੈ, ਤੇ ਉਹਨੂੰ ਇਸ ਆਧਾਰ ਉੱਤੇ ਉਹਨੂੰ ਮਤਲਬ ਮੰਨ ਲਿਆ ਵੀ ਇਹ ਬੰਦੇ ਨੇ ਤਾਂ ਜੀ ਅਦਾਲਤੀ ਹੱਦ ਕਰ ਦਿੱਤੀ। ਤੇ ਕੁਝ ਹੋਰ ਧਾਰਨਾ ਸੀ ਜਿਵੇਂ ਉਹਨੇ ਕਿਹਾ ਕਿ ਰਮਾਇਣ ਦਿਖਾਈ ਜਾ ਰਹੀ ਹੈ ਕੋਰੋਨਾ ਦੇ ਸਮੇਂ ਦੇ ਵਿੱਚ ਲੋਕਾਂ ਦਾ ਧਿਆਨ ਹਟਾਉਣ ਲਈ, ਇਹਨਾਂ ਨੂੰ ਮਤਲਬ ਤਮਾਮ ਚੀਜ਼ਾਂ ਨੂੰ ਜਿਹੜਾ ਹੈਗਾ ਵਾ। ਇੱਕ ਦੋ ਹੋਰ ਕੇਸ ਸੀਗੇ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਸੀ ਕਿਵੇਂ ਜਿਹੜੀ ਸਰਕਾਰ ਹੈਗੀ ਹੈ ਉਹ ਲੋਕਾਂ ਦੇ ਉੱਤੇ ਜਿਹੜਾ ਟੈਕਸ ਹੈ ਉਹ ਪਾ ਕੇ ਅਮੀਰਾਂ ਨੂੰ ਫਾਇਦਾ ਦੇ ਰਹੀ ਆ। ਇਹ ਤਮਾਮਾਂ ਨੂੰ ਜਿਹੜਾ ਆਧਾਰ ਬਣਾ ਕੇ ਜਿਹੜੀ ਕਿ ਸਾਰੇ ਉਹਦੇ ਜਿਹੜਾ ਪ੍ਰਸ਼ਾਂਤ ਭੂਸ਼ਣ ਨੇ ਕਦਮ ਚੁੱਕੇ ਸੀ ਲੋਕ ਪੱਖੀ ਆ, ਪਰ ਸਰਕਾਰਾਂ ਨੂੰ ਤੇ ਇੱਥੋਂ ਤੱਕ ਹੁਣ ਸਾਡੀ ਅਦਾਲਤਾਂ ਨੂੰ ਵੀ ਲੱਗਣ ਲੱਗ ਗਿਆ ਵੀ ਇਹ ਤਾਂ ਜੀ ਸਾਨੂੰ ਖਤਰਾ ਖੜਾ ਕਰਦੇ ਨੇ। ਸੋ ਇੱਥੇ ਜਿਹੜੀ ਅਦਾਲਤਾਂ ਤੇ ਸਰਕਾਰ ਦੀ ਭਿਆਲੀ ਹੈ ਤੇ ਇਹਦੇ ਵਿੱਚ ਕਿਸ ਰਹੇ ਬੁੱਧੀਜੀਵੀ ਜੀ।
ਸ਼ਿਵਿੰਦਰ ਜੀ ਧੰਨਵਾਦ, ਆਪਣੇ ਕੋਲ ਸਮਾਂ ਅੱਜ ਘੱਟ ਸੀਗਾ, ਆਪਾਂ ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਦੋਸਤੋ, ਸਾਡਾ ਖਤਮ ਹੁੰਦਾ ਤੇ ਆਪਾਂ ਫੇਰ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰੈਂਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 905-874-7171।
Eid Shopping, AJ Dot Junaid Jamshed. Eid Shopping collection now available.
ladies kurti, shalwar kameez, kurta, waistcoat, perfumes and more. Women, men or kids wear ke liye ek bar zarur visit karein. J.R. Junaid Jamshed is now serving from two location in GTA. 77 Matheson Boulevard East, Mississauga, 2060 Elsmere Road, Scarborough. For more details, call 1-888-536-8414.
अब जबकि मजीद मकामी कारोबार और खिदमात दोबारा खुल रहे हैं और हुजूम में लोगों की तादाद बढ़कर दस्तक हो गई है, हमें एक दूसरे को महफूज रखने की अपनी कोशिशें जारी रखनी चाहिए। जिस्मानी फासला रखने पर अमल करें, अपने दरमियान 2 मीटर का फासला रखें। जब जिस्मानी फासला रखना दुश्वार हो तो चेहरे को ढांप कर रखें और कसरत से हाथों को धोना जारी रखें। अगर आपको फिक्र